ਵਾਹਿਗੁਰੂ ਸਾਹਿਬ ਜੀਓ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਹੀ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਦੇ ਇਸ ਮੇਲੇ ਵਕਤ ਨੂੰ, ਸਵੇਰ ਨੂੰ ਆਪ ਜੀ ਗੁਰੂ ਚਰਨਾਂ ਵਿੱਚ ਸੁਭਾਏਮਾਨ ਹੋ ਕੇ ਸਫਲ ਕਰ ਰਹੇ ਹੋ। ਜਪਜੀ ਸਾਹਿਬ ਵਿੱਚ 27 ਨੰਬਰ ਪੌੜੀ ਵਿੱਚ ਆਪ ਜੀ ਨੇ ਇਹ ਬਚਨ ਸਰਵਣ ਕੀਤੇ ਹਨ। ਸਤਿਗੁਰਾਂ ਨੇ ਇਹਦੇ ਵਿੱਚ ਇੱਕ ਪਾਸੇ ਅਕਾਲ ਪੁਰਖ ਵਾਹਿਗੁਰੂ ਸਦਾ ਸਦੀਵ ਕਾਲ ਵਾਸਤੇ ਕਾਇਮ ਰਹਿਣ ਵਾਲਾ ਹੈ, ਫਿਰ ਜਿਹੜੀ ਉਸਨੇ ਰਚਨਾ ਬਣਾਈ ਹੈ ਉਹ ਕਈ ਪ੍ਰਕਾਰ ਦੀ ਹੈ, ਅਨੇਕ ਰੰਗਾਂ ਦੀ ਹੈ, ਅਨੇਕ ਤਰ੍ਹਾਂ ਦੀ ਹੈ। ਇਹ ਰਚਨਾ ਕਿੰਨੀ ਕੁ ਬੇਅੰਤ ਹੈ, ਇਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਜੋ ਕੁਝ ਉਹ ਚਾਹੁੰਦਾ ਹੈ ਉਹ ਕਰ ਰਿਹਾ ਹੈ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੱਥਾਂ ਵਿੱਚ ਹੈ। ਕੋਈ ਵੀ ਮਨੁੱਖ ਆਪਣੀ ਮਨ ਮਰਜ਼ੀ ਨੂੰ ਬਹੁਤਾ ਚਿਰ ਨਹੀਂ ਕਰ ਸਕਦਾ, ਇੱਕ ਹੱਦ ਤੱਕ ਆਦਮੀ ਨੂੰ ਸਵਤੰਤਰਤਾ ਉਸਨੇ ਦਿੱਤੀ ਹੈ, ਕੁਝ ਹੱਦ ਤੱਕ ਉਸਨੂੰ ਅਧਿਕਾਰ ਦਿੱਤੇ ਨੇ। ਜਦੋਂ ਕੋਈ ਉਸ ਤੋਂ ਬਾਹਰ ਜਾਂਦਾ ਤਾਂ ਉਹ ਫਿਰ ਆਪਣੇ ਕਰੜੇ ਹੱਥਾਂ ਨਾਲ ਉਹਨੂੰ ਸਮੇਟ ਲੈਂਦਾ ਹੈ। ਸਤਿਗੁਰਾਂ ਨੇ ਪਵਿੱਤਰ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਦਾ ਕਾਇਮ ਰਹਿਣ ਦੀ ਗੱਲ ਕੀਤੀ ਹੈ। ਦੂਸਰੇ ਪਾਸੇ ਜਿਹੜੀ ਰਚਨਾ ਹੈ ਜਿਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਇਹਦੀ ਬਨਾਵਟ ਕਿਵੇਂ ਬਣਾਈ ਗਈ ਇਹ ਵੀ ਵਰਣਨ ਕੀਤਾ ਗਿਆ। ਸਾਹਿਬ ਦੇ ਆਪਾਂ ਬਚਨ ਪੜ੍ਹਦੇ ਹਾਂ, ਤਿੰਨ ਹਿੱਸੇ ਨੇ ਸੰਸਾਰ ਦੇ, ਇੱਕ ਅਕਾਲ ਪੁਰਖ ਵਾਹਿਗੁਰੂ ਆਪ, ਉਹਦੇ ਤੋਂ ਬਾਅਦ ਉਹਨੇ ਆਪਣੇ ਨਾਮ ਦੀ ਰਚਨਾ ਕੀਤੀ, ਨਾਮ ਤੋਂ ਬਾਅਦ ਫਿਰ ਨਾਮ ਦੇ ਵਿੱਚੋਂ ਉਹਨੇ ਕੁਦਰਤ ਬਣਾਈ। ਇਹ ਨੰਬਰ ਵਾਰ ਤਿੰਨ ਚੀਜ਼ਾਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨੇ। ਆਸਾ ਦੀ ਵਾਰ ਦੇ ਆਰੰਭ ਵਿੱਚ ਸਤਿਗੁਰਾਂ ਨੇ ਇਸ ਸੱਚਾਈ ਦਾ ਵਰਣਨ ਕੀਤਾ ਹੈ। ਸਾਹਿਬ ਕਹਿੰਦੇ ਆਪ ਤੇ ਉਹ ਕਿਸੇ ਨੇ ਬਣਾਇਆ ਨਹੀਂ, ਆਪਣੇ ਆਪ ਪਹਿਲਾਂ ਹੀ ਹੈ, ਪਤਾ ਨਹੀਂ ਸਮਾਂ ਉਹਦੇ ਉੱਤੇ ਕੋਈ ਆਪਣਾ ਅਧਿਕਾਰ ਨਹੀਂ ਜਮਾ ਸਕਦਾ ਕਿ ਉਹਦੀ ਉਮਰ ਕਿੰਨੀ ਹੈ, ਕਿੰਨੇ ਅਰਬ ਸਾਲ ਦਾ ਹੈ, ਕਿੰਨੇ ਹਜ਼ਾਰ ਸਾਲ ਉਹਦੀ ਉਮਰ ਹੈ, ਕੁਝ ਕਿਹਾ ਨਹੀਂ ਜਾ ਸਕਦਾ। ਬੜਾ ਪੁਰਾਣਾ ਹੈ, ਇਸ ਕਰਕੇ ਉਹਨੂੰ ਸ਼ਬਦ ਕਿਹਾ ਸਨਾਤਨ ਆਦਿ। ਇੱਕ ਸੱਚ ਹੁੰਦਾ ਹੈ, ਉਹਦਾ ਵੀ ਕੋਈ ਸਮਾਂ ਹੈ। ਆਪਾਂ ਬਚਨ ਪੜ੍ਹਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ। ਕੁਝ ਚੀਜ਼ਾਂ ਨੇ ਜਿਹੜੀਆਂ ਹੁਣ ਸੱਚ ਨੇ, ਜਿਹੜੀਆਂ ਸਾਹਮਣੇ ਦਿਸ ਰਹੀਆਂ ਨੇ, ਇਸ ਵਕਤ ਦੇ ਨਾਲ ਉਹ ਕਾਇਮ ਨੇ, ਪਰ ਇਹ ਨਹੀਂ ਪਤਾ ਵੀ ਹੁਣੇ ਇੱਕ ਪਲ ਨੂੰ ਉਹ ਰਹਿਣਗੀਆਂ ਕਿ ਨਹੀਂ। ਪਰ ਇਹ ਜਿਹੜਾ ਸ਼ਬਦ ਕਿਹਾ ਵੀ ਆਦਿ, ਉਹ ਐਸਾ ਕਾਇਮ ਰਹਿਣ ਵਾਲਾ ਕਿ ਉਹ ਸਦਾ ਤੋਂ ਹੀ ਕਾਇਮ ਹੈ, ਉਹਦੇ ਵਿੱਚ ਕਦੇ ਵੀ ਸਮਾਂ ਉਹਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦਾ। ਸਦੀਵ ਕਾਲ ਵਾਸਤੇ ਸੱਚ ਹੈ, ਸਦਾ ਕਾਇਮ ਰਹਿੰਦਾ, ਉਹਨੂੰ ਕਿਸੇ ਬਣਾਇਆ ਨਹੀਂ। ਕਲਗੀਧਰ ਪਾਤਸ਼ਾਹ ਆਪਣੇ ਪਵਿੱਤਰ ਬਚਨਾਂ ਵਿੱਚ ਕਹਿੰਦੇ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਉਹਦੀ ਮਾਤਾ ਹੈ, ਨਾ ਉਸ ਦਾ ਪਿਤਾ ਹੈ, ਫਿਰ ਉਹ ਹੋਂਦ ਵਿੱਚ ਕਿਵੇਂ ਆਇਆ? ਸਤਿਗੁਰਾਂ ਨੇ ਬਚਨ ਕੀਤੇ, ਕਹਿੰਦੇ ਆਪੀ ਨੇ ਆਪ ਸਾਜਿਓ, ਉਹਨੇ ਆਪਣੇ ਆਪ ਨੂੰ ਆਪ ਹੀ ਸਾਜ ਲਿਆ। ਇਹਦਾ ਮਤਲਬ ਜਿਹੜਾ ਸਾਜਣਾ ਸ਼ਬਦ ਹੈ ਨਾ, ਉਹ ਕਿਸੇ ਹੋਂਦ ਨੂੰ ਪ੍ਰਤੀਤ ਕਰਾਉਂਦਾ ਵੀ ਕੋਈ ਨਾ ਕੋਈ ਚੀਜ਼ ਹੈ, ਉਹ ਸਾਜਿਆ, ਉਹਨੇ ਆਪਣੇ ਆਪ ਨੂੰ ਬਣਾਇਆ ਹੈ। ਆਪੀ ਨੇ ਆਪ ਸਾਜਿਓ, ਉਹ ਕੈਸਾ ਹੈ? ਇਸ ਪੌੜੀ ਦੇ ਆਰੰਭ ਵਿੱਚ ਇਹੀ ਤੇ ਸਵਾਲ ਕੀਤਾ ਗਿਆ ਕਿ ਸੋ ਦਰ ਕਿਹਾ, ਸੋ ਕਰ ਕਿਹਾ, ਜਿੱਤ ਬਹਿ ਸਰਵ ਸੰਭਾਲੇ। ਉਹਦੀ ਥਾਂ ਕਿਹੜੀ ਹੈ ਜਿਹਦੇ ਵਿੱਚ ਬਹਿ ਕੇ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ? ਤਾਂ ਸਾਹਿਬ ਨੇ ਬਚਨ ਕੀਤੇ, ਉਹਨੇ ਆਪਣੇ ਆਪ ਨੂੰ ਆਪ ਸਾਜਿਆ, ਆਪਣਾ ਘਰ ਉਹਨੇ ਆਪ ਬਣਾਇਆ। ਇਹ ਜਗਤ ਰੂਪ ਜਿਹੜਾ ਹੈ, ਇਹਦੇ ਵਿੱਚ ਰਹਿਣ ਦੀ ਉਹਨੇ ਥਾਂ ਬਣਾਈ, ਇੱਥੇ ਨਿਵਾਸ ਰੱਖਦਾ, ਇਹ ਉਹਦਾ ਘਰ ਹੈ ਸਾਰਾ ਸੰਸਾਰ। ਤਾਂ ਸਾਹਿਬ ਨੇ ਬਚਨ ਕੀਤੇ, ਉਹਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ, ਦੂਸਰਾ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਹੈ। ਆਪ ਹੀ ਨੇ ਆਪ ਸਾਜਿਓ, ਫਿਰ ਉਹਨੇ ਆਪਣੇ ਆਪ ਵਿੱਚੋਂ ਜਿਹੜੀ ਆਪਣੇ ਤੋਂ ਦੂਜੇ ਨੰਬਰ ਤੇ ਹੋਂਦ ਬਣਾਈ, ਉਹਨੂੰ ਕਹਿੰਦੇ ਸੀ ਨਾਉ। ਆਪੀ ਨੇ ਰਚਿਓ ਨਾਉ, ਉਹਨੇ ਫਿਰ ਆਪਣੇ ਵਿੱਚੋਂ ਨਾਮ ਦੀ ਸਾਜਣਾ ਕੀਤੀ, ਨਾਮ ਬਣਾਇਆ, ਸ਼ਬਦ ਬਣਾਇਆ, ਫਿਰ ਸ਼ਬਦ ਦੇ ਵਿੱਚੋਂ ਉਹਨੇ ਮਾਇਆ ਬਣਾਈ। ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਇਹ ਦੋ ਚੀਜ਼ਾਂ ਉਹਨੇ ਬਣਾਈਆਂ, ਇੱਕ ਨਾਮ ਤੇ ਇੱਕ ਕੁਦਰਤ, ਦੋਵਾਂ ਨੂੰ ਜੋੜ ਕੇ ਸੰਸਾਰ ਬਣਾ ਦਿੱਤਾ। ਸੰਸਾਰ ਜਿਹੜਾ ਹੈ, ਅਸੀਂ ਕਹਿੰਦੇ ਹਾਂ ਇਕੱਲੀ ਮਾਇਆ ਹੈ, ਨਹੀਂ। ਇਕੱਲੀ ਮਾਇਆ ਜਿਹੜੀ, ਉਹਦੇ ਵਿੱਚ ਜਿੰਦ ਨਹੀਂ, ਉਹ ਤੁਰ ਨਹੀਂ ਸਕਦੀ। ਜਿਵੇਂ ਪੱਥਰ ਹੈ, ਵੀ ਮਾਇਆ ਹੈ, ਮਕਾਨ ਬਣਿਆ, ਇਹ ਵੀ ਤਾਂ ਮਾਇਆ, ਪਰ ਇਹ ਮਾਇਆ ਇਕੱਲੀ ਨਹੀਂ ਤੁਰ ਸਕਦੀ। ਜਿੰਨਾ ਚਿਰ ਇਹਦੇ ਵਿੱਚ ਚੇਤਨ ਨਹੀਂ ਆਉਂਦਾ, ਚੇਤਨ ਦਾ ਅਰਥ ਜਿੰਦ ਵਾਲਾ ਹਿੱਸਾ ਨਹੀਂ ਪੈਂਦਾ ਇਹਦੇ ਵਿੱਚ, ਇਹਦੇ ਨਾਲ ਸ਼ਬਦ ਨਹੀਂ ਜੁੜਦਾ, ਤਾਂ ਸੰਸਾਰ ਕਿਹਨੂੰ ਕਹਿੰਦੇ ਨੇ? ਨਾਮ ਜਮਾ ਮਾਇਆ, ਦੋ ਚੀਜ਼ਾਂ। ਜਿੱਥੇ ਦੋ ਚੀਜ਼ਾਂ ਆਪਸ ਵਿੱਚ ਟਕਰਾਈਆਂ, ਮਿੱਟੀ ਤੇ ਨੂਰ, ਮਿੱਟੀ ਤੇ ਨੂਰ ਨੂੰ ਗੁੰਨ ਕੇ ਬਣਾਇਆ ਰੱਬ ਨੇ ਸਰੀਰ ਬੰਦੇ ਦਾ, ਦੋਵੇਂ ਇਕੱਠੇ ਕੀਤੇ। ਜਿਵੇਂ ਇਕੱਲਾ ਆਟਾ ਹੈ ਸੁੱਕਾ ਬਿਲਕੁਲ, ਉਹਦਾ ਪ੍ਰਸ਼ਾਦਾ ਨਹੀਂ ਬਣ ਸਕਦਾ ਜਿੰਨਾ ਚਿਰ ਉਹਦੇ ਵਿੱਚ ਪਾਣੀ ਨਾ ਹੋਵੇ, ਉਹਦਾ ਰੂਪ ਤਬਦੀਲ ਹੋਵੇਗਾ, हाँ ये गल पक्की है जदों आटा गुन्या जांदा उदों ना आटे दा रूप रहिंदा है ते ना उस वक्त पानी उहदे विच दिसदा है, वो एक नवी चीज बन जांदी है। इसे तरह आ जिहड़ा साडा शरीर है ये दो चीजां नूं रला के बनाया रब ने, एक पासे पंज तत् माया उदों साडा रूप होर सी, शरीर दीआं जिहड़ीआं चीजां ने उह ते इत्थे मिल जांदीआं ने बहुत सारे पंज तत् जिहड़े ने, ਤਾਂ ਦੂਜਾ ਇਹਦੇ ਅੰਦਰ ਵਾਹਿਗੁਰੂ ਨੇ ਆਪਣੀ ਜੋਤ ਪਾਈ ਜਿਹਨੂੰ ਨਾਮ ਕਿਹਾ, ਦੋਵਾਂ ਨੂੰ ਮਿਲਾ ਦਿੱਤਾ, ਰਲਾ ਦਿੱਤਾ, ਇਕੱਠਾ ਕਰ ਦਿੱਤਾ। ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਹੁਣ ਤੁਸੀਂ ਜਿਹੜੇ ਸਰੀਰ ਧਾਰੀ ਹੋ, ਜਿਨ੍ਹਾਂ ਵਿੱਚ ਜਿੰਦ ਪਾ ਦਿੱਤੀ ਰੱਬ ਨੇ, ਇਸ ਮਿੱਟੀ ਨੂੰ ਤੋਰ ਦਿੱਤਾ ਹੈ, ਇਹ ਮਿੱਟੀ ਤੁਰਦੀ ਹੈ, ਇਹਦੇ ਵਿੱਚ ਜਿੰਦ ਪਾਈ ਹੈ, ਹੁਣ ਇਸ ਮਿੱਟੀ ਵਾਲੇ ਨੂੰ, ਇਸ ਸਰੀਰ ਧਾਰੀ ਨੂੰ ਚਾਹੀਦਾ ਵੀ ਦੋ ਚੀਜ਼ਾਂ ਦਾ ਤੈਨੂੰ ਬਣਾਇਆ ਰੱਬ ਨੇ, ਸਰੀਰ ਤੇਰਾ ਬਣਾਇਆ ਇੱਥੋਂ ਸੰਸਾਰ ਵਿੱਚੋਂ, ਇਹਨੂੰ ਸੰਸਾਰ ਦਾ ਭੋਜਨ ਖਵਾ ਇਹਨੂੰ ਤਾਂ ਤੁਰੇਗਾ, ਪਰ ਤੈਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਤੇਰੇ ਸਰੀਰ ਦੇ ਵਿੱਚ ਜਿਹੜੀ ਜਿੰਦ ਪਾਈ ਹੈ ਨਾ, ਸੂਖਸ਼ਮ ਜਿਹੜੇ ਸਵਾਸ ਪਾਏ ਨੇ, ਜਿਹੜੀ ਜੋਤ ਪਾਈ ਹੈ, ਸੋਚਣ ਦੀ ਸ਼ਕਤੀ ਪਾਈ ਹੈ, ਵੇਖਣ ਦੀ ਤਾਕਤ ਪਾਈ ਹੈ, ਸਰੋਤ ਪਾਈ ਹੈ, ਅੰਦਰ ਸੁਰਤ ਪਾਈ ਹੈ, ਮਹਿਸੂਸ ਕਰਨਾ ਤੂੰ ਠੰਡ ਗਰਮੀ ਨੂੰ, ਤੂੰ ਭੁੱਖ ਨੀਂਦ ਨੂੰ ਮਹਿਸੂਸ ਕਰ ਲੈਂਦਾ, ਉਹਦੀ ਖੁਰਾਕ ਇੱਥੋਂ ਵਾਲੀ ਰੋਟੀ ਨਹੀਂ ਹੈ। ਬਸ ਬੰਦੇ ਕੋਲੋਂ ਇਹ ਬੁਨਿਆਦੀ ਗਲਤੀ ਹੋਈ ਹੈ, ਦੋ ਚੀਜ਼ਾਂ ਦਾ ਬਣਿਆ ਸੀ, ਦੋ ਹਿੱਸੇ ਸਨ ਇਹਦੇ, ਮਿੱਟੀ ਦਾ ਅਤੇ ਨੂਰ ਦਾ ਬਣਿਆ ਸੀ, ਗਲਤੀ ਇਹਨੇ ਕੀ ਕੀਤੀ, ਮਿੱਟੀ ਦੀ ਖੁਰਾਕ ਤੇ ਬੜੀ ਇਕੱਠੀ ਕਰ ਲਈ, ਨੂਰ ਵਾਲੀ ਖੁਰਾਕ ਹੈ ਹੀ ਕੋਨੀ, ਉਹ ਇਹ ਦਿੰਦਾ ਹੀ ਨਹੀਂ, ਤਾਂ ਅੱਧਾ ਹਿੱਸਾ ਮਰ ਗਿਆ। ਅਸੀਂ ਕਹਿੰਦੇ ਹਾਂ ਨਾ ਇਹ ਬੰਦਾ ਤੇ ਜਿਉਂਦਾ ਮਰ ਗਿਆ, ਉਹਦੇ ਕੀ ਅਰਥ ਹੁੰਦੇ ਨੇ, ਇਹ ਆਦਮੀ ਜਿਹੜਾ ਹੈ ਜੀਵਤ ਹੀ ਮਰਿਆ ਹੋਇਆ। ਜੀਵਤ ਮਰਨ ਦੇ ਅਰਥ ਇਹ ਨੇ ਕਿ ਸਰੀਰ ਨੂੰ ਖੁਰਾਕ ਮਿਲ ਰਹੀ ਹੈ, ਸਰੀਰ ਤੰਦਰੁਸਤ ਹੈ, ਸਰੀਰ ਤਾਕਤਵਰ ਹੈ, ਸਰੀਰ ਨੂੰ ਸਵੇਰੇ ਉੱਠਦਿਆਂ ਸਾਰ ਖੁਰਾਕ ਦੇ ਦਿੰਦਾ ਹੈ, ਤਿੰਨ ਵਕਤ ਪ੍ਰਸ਼ਾਦਾ ਛਕਾਉਂਦਾ ਹੈ, ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ, ਸਰੀਰ ਦੇ ਵਸਤਰ ਵੀ ਬਹੁਤ ਪਏ ਨੇ, ਰਹਿਣ ਦਾ ਮਕਾਨ ਵੀ ਹੈ, ਸਫ਼ਰ ਕਰਨ ਲਈ ਗੱਡੀ ਵੀ ਹੈ, ਗਰਮੀ ਵਿੱਚ ਠੰਡ ਦੇ ਸਾਧਨ ਨੇ, ਠੰਡ ਵਿੱਚ ਗਰਮੀ ਦੇ ਸਾਧਨ ਨੇ, ਅੱਧੇ ਹਿੱਸੇ ਦਾ ਪ੍ਰਬੰਧ ਤੇ ਇੱਥੇ ਕਰ ਲਿਆ ਬੰਦੇ ਨੇ, ਪਰ ਜਿਹੜੀ ਅੰਦਰਲੀ ਸੀ ਜੋਤ ਉਹਦਾ ਪ੍ਰਬੰਧ ਸੀ ਗੁਰੂ ਕੋਲ ਨਾਮ, ਉਹ ਇਹਨੂੰ ਖੁਰਾਕ ਇਹਨੇ ਬੰਦ ਕਰ ਦਿੱਤੀ, ਇਸ ਕਰਕੇ ਅੰਦਰਲਾ ਜਿਹੜਾ ਸੀ ਮਰ ਗਿਆ ਹੈ। ਤਾਂ ਹੀ ਸਾਹਿਬ ਨੇ ਬਚਨ ਕੀਤੇ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਹ ਸੱਚਾਈ ਹੈ, ਔਰ ਜਿੱਦਣ ਬੰਦੇ ਨੂੰ ਅੰਦਰਲੀ ਖੁਰਾਕ ਇਧਰੋਂ ਗੁਰੂ ਕੋਲੋਂ ਮਿਲਣੀ ਸ਼ੁਰੂ ਹੋ ਜਾਏ, ਨਾਮ ਦਾ ਭੋਜਨ ਖਾਣ ਲੱਗ ਪਵੇ, ਨਾਮ ਨੂੰ ਪਚਾਉਣ ਲੱਗ ਪਏ ਅੰਦਰ, ਤੇ ਫਿਰ ਉਹਦਾ ਜਿਹੜਾ ਦੂਜਾ ਹਿੱਸਾ ਹੈ ਨਾ ਜਿਹਨੂੰ ਸ਼ਬਦ ਮੈਂ ਕਿਹਾ ਸੀ ਬਾਣੀ ਵਿੱਚੋਂ, ਉਹ ਸਹਿਜੇ ਸਹਿਜੇ ਜਿਉਂਦਾ ਹੋਣ ਲੱਗ ਪੈਂਦਾ ਹੈ। ਤੇ ਜਿਨ੍ਹਾਂ ਦਾ ਅੰਦਰਲਾ ਹਿੱਸਾ, ਅੰਦਰਲਾ ਸਰੀਰ ਤਾਕਤਵਰ ਹੋ ਗਿਆ, ਤੁਸੀਂ ਸੁਣਿਆ ਹੋਵੇਗਾ ਕਿ ਸਿੱਖ ਕੌਮ ਦੇ ਅੰਦਰ ਇੱਕ ਮਹਾਨ 70 ਸਾਲ ਦੀ ਉਮਰ ਦੇ ਮਹਾਂਪੁਰਸ਼ ਬਾਬਾ ਦੀਪ ਸਿੰਘ ਹੋਰਾਂ ਨੇ ਸਰੀਰ ਦੇ ਕੱਟੇ ਜਾਣ ਤੋਂ ਬਾਅਦ ਵੀ ਜੰਗ ਕੀਤਾ, ਇੱਕ ਸੱਚਾਈ ਹੈ। ਸੀਸ ਕੱਟਿਆ ਗਿਆ ਫਿਰ ਵੀ ਜੰਗ ਕਰਦੇ ਰਹੇ, ਤਾਂ ਸਵਾਲ ਖੜਾ ਹੁੰਦਾ ਉਹ ਕਿਵੇਂ ਸੀ, ਫਿਰ ਉਹ ਕਿਵੇਂ ਹੋ ਗਿਆ। ਬਸ ਉਹਨਾਂ ਦਾ ਅੰਦਰਲਾ ਸਰੀਰ ਇੰਨਾ ਸਟਰੋਂਗ ਸੀ, ਸ਼ਬਦ ਵਾਲਾ ਜਿਹੜਾ ਸਰੀਰ ਸੀ, ਅੰਦਰਲੀ ਦੇਹ ਜਿਹੜੀ ਸੀ, ਸ਼ਬਦ ਦੀ ਜਿਹੜੀ ਬਾਡੀ ਸੀ, ਇੰਨੀ ਤਾਕਤਵਰ ਸੀ ਵੀ ਮਿੱਟੀ ਦਾ ਸਰੀਰ ਡਿੱਗ ਪਿਆ ਤੇ ਸ਼ਬਦ ਵਾਲੀ ਬਾਡੀ ਨੇ ਉਹਨੂੰ ਚੁੱਕ ਲਿਆ ਵੀ ਤੂੰ ਜੰਗ ਕਰ, ਉਹਨਾਂ ਵਿੱਚ ਜਿੰਦ ਭਰ ਦਿੱਤੀ। ਉਹਨਾਂ ਕੋਲ ਉਹ ਅਵਸਥਾ ਹੈ ਸੀ, ਕਮਾਈ ਵਾਲੇ ਪੁਰਸ਼ ਸਨ, ਤਾਂ ਉਹਨਾਂ ਨੇ ਅੰਦਰ ਨੂੰ ਵੀ ਖੁਰਾਕ ਦਿੱਤੀ। ਤੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਹੈ ਬਸ ਇੱਕੋ ਹੀ ਗੱਲ ਹੈ, ਹੋਰ ਕੁਝ ਨਹੀਂ, ਇਹਦੇ ਵਿੱਚ ਕੁਝ ਨਵਾਂ ਨਹੀਂ, ਬਸ ਇਹ ਕੁਦਰਤੀ ਹੈ। ਲੋਕ ਕੁਝ ਸਾਡੇ ਜੀਵਨ ਵਿੱਚ ਖਿਆਲ ਹੈ ਕਿ ਜਿਹੜਾ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਇੱਕ ਲੱਖ ਬੰਦਾ ਹੈ ਇੱਕ ਇਲਾਕੇ ਵਿੱਚ, ਤੇ 10-12 ਬੰਦੇ ਰੱਖ ਦਿਓ ਬਾਣੀ ਪੜ੍ਹਨਗੇ, ਉਹ ਧਰਮ ਕਮਾਉਣਗੇ। ਉਹਨਾਂ ਤੋਂ ਲਵੋ ਤੁਸੀਂ ਜਾ, ਉਹਨਾਂ ਤੋਂ ਤੁਸੀਂ ਲੈ ਲਓ। ਉਹ ਇਕੱਲੇ ਬੰਦੇ ਆਦਮੀ ਰੱਖੇ ਹੋਏ ਨੇ ਤਨਖਾਹ ਦੇ ਕੇ, ਜਾਂ ਉਹਨਾਂ ਨੂੰ ਅਸੀਂ ਕੁਝ ਚੀਜ਼ਾਂ ਦੇ ਦਿੰਦੇ ਹਾਂ ਵੀ ਤੁਸੀਂ ਕਮਾਓ। ਨਹੀਂ, ਸਤਿਗੁਰਾਂ ਨੇ ਕਿਹਾ ਤੇ ਜੀਵਨ ਹੈ ਤੇਰਾ, ਜਿਵੇਂ ਤੇਰੇ ਸਰੀਰ ਨੂੰ ਖੁਰਾਕ ਚਾਹੀਦੀ, ਹਰ ਇੱਕ ਬੰਦੇ ਦੀ, ਜਿੰਨੇ ਜੀਵ ਇੱਥੇ ਪੈਦਾ ਹੋਏ ਨੇ ਧਰਤੀ ਤੇ, ਜਿੰਨੇ ਮਨੁੱਖ ਨੇ, ਭਾਵੇਂ ਉਹ ਅਰਬ ਨੇ ਭਾਵੇਂ ਕਰੋੜਾਂ, ਜਿੰਨੇ ਮਰਜ਼ੀ, ਉਹਨਾਂ ਸਾਰਿਆਂ ਨੂੰ ਹੀ ਨਾਮ ਦੀ ਜ਼ਰੂਰਤ ਹੈ। ਨਾਮ ਉਹਨਾਂ ਨੂੰ ਚਾਹੀਦਾ, ਨਹੀਂ ਤੇ ਉਹਨਾਂ ਦਾ ਜੀਵਨ ਜਿਹੜਾ ਹੈ, ਬੈਲੈਂਸ ਜਿਹੜਾ, ਖਤਮ ਹੋ ਜਾਏਗਾ। ਉਹ ਇਨਸਾਨ ਨਹੀਂ ਰਹਿਣਗੇ, ਮਨੁੱਖ ਨਹੀਂ ਰਹਿਣਗੇ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਇਹ ਪਰੰਪਰਾ ਚੱਲਦੀ ਸੀ, ਮੰਦਰ ਸਨ, ਧਾਰਮਿਕ ਸਥਾਨ ਸਨ, ਆਸ਼ਰਮ ਸਨ, ਉਹਨਾਂ ਦੇ ਵਿੱਚ ਬੰਦੇ ਰੱਖੇ ਹੋਏ ਸਨ। ਤੁਸੀਂ ਧਰਮ ਕਮਾਓ ਤੇ ਸਾਨੂੰ ਸਪਲਾਈ ਕਰੋ। ਸਤਿਗੁਰਾਂ ਨੇ ਕਿਹਾ ਨਹੀਂ, ਠੀਕ ਨਹੀਂ ਹੈ ਗੱਲ। ਤੀਰਥਾਂ ਦੇ ਉੱਤੇ ਸਨ, ਨਦੀ ਦੇ ਕਿਨਾਰੇ ਛੰਨ ਪਾ ਕੇ ਬੈਠੇ ਸੀ, ਉੱਥੇ ਉਹ ਵੇਦ ਪੜ੍ਹਦੇ ਰਹਿੰਦੇ ਸੀ ਤੇ ਕਹਿੰਦੇ ਅਸੀਂ ਇਕੱਠਾ ਕਰ ਲਿਆ ਦਾ ਅਸਰ, ਤੁਸੀਂ ਹੁਣ ਲੈ ਜਾਓ। ਸਤਿਗੁਰਾਂ ਨੇ ਕਿਹਾ ਨਹੀਂ, ਗੱਲ ਠੀਕ ਨਹੀਂ। ਇਹ ਜਿਹੜੇ ਧਰਮ ਦੇ ਕੇਂਦਰ ਸਨ ਨਾ, ਇਹ ਇਸ ਵਾਸਤੇ ਨਹੀਂ ਸਨ ਕਿ ਕੁਝ ਬੰਦੇ ਕਮਾਉਣ ਤੇ ਸੰਸਾਰੀ ਆ ਕੇ ਪੈਸੇ ਦੇ ਕੇ ਲੈ ਜਾਣ ਧਰਮ ਨੂੰ। ਤੂੰ ਤੇ ਧਰਮ ਤੇ ਨਾਮ ਨਾਲ ਜਿਹੜਾ ਖਰੀਦੇ ਨਹੀਂ ਜਾ ਸਕਦਾ, ਪੈਸੇ ਨਾਲ ਇਸ ਤਰ੍ਹਾਂ ਤੇ ਲਿਆ ਹੀ ਨਹੀਂ ਜਾ ਸਕਦਾ। ਇਹ ਜਿਹੜੇ ਥਾਂ ਬਣਾਏ ਸਨ ਨਾ, ਜਿਹਦੇ ਵਿੱਚ ਧਾਰਮਿਕ ਅਸਥਾਨ ਸਨ, ਤੀਰਥ ਸਨ, ਗੁਰਦੁਆਰੇ, ਮੰਦਰ, ਮਸਜਿਦ, ਇਹ ਥਾਂ ਬਣਾਈ ਸੀ ਕਿ ਲੋਕ ਇੱਥੇ ਗੁਰੂ ਕੋਲੋਂ ਆ ਕੇ ਸਿੱਖਣ ਕਿ ਨਾਮ ਕਿਵੇਂ ਜਪਣਾ ਹੈ। ਇਸ ਵਾਸਤੇ ਸੀ, ਇੱਥੇ ਸਿੱਖ ਕੇ ਜਾਣ ਤੇ ਆਪਣੇ ਨਿੱਜੀ ਜੀਵਨ ਵਿੱਚ ਆਪ ਕਰਨ, ਇਹਨੂੰ ਆਪ ਕਮਾਉਣ, ਦੂਜਿਆਂ ਤੋਂ ਨਾ ਲੈਣ, ਦੂਜੇ ਸਹਾਰਾ ਹੋ ਸਕਦੇ ਨੇ। ਇਹ ਇੱਕ ਸੱਚਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਸੱਚੇ ਪਾਤਸ਼ਾਹ ਜੀ ਨੇ ਕਿ ਸੰਤ ਸਹਾਈ ਪ੍ਰੇਮ ਕੇ, ਜਿਹੜੇ ਨਾਮ ਜਿਨ੍ਹਾਂ ਦੇ ਵਿੱਚ ਵਸ ਜਾਂਦਾ ਹੈ ਨਾ, ਉਹਨਾਂ ਦੀ ਸੰਗਤ ਦੀ ਜ਼ਰੂਰਤ ਹੈ, ਅਤਿ ਜ਼ਰੂਰਤ ਹੈ, ਪਰ ਉਹ ਸਹਾਈ ਨੇ। ਸਹਾਈ ਦਾ ਮਤਲਬ ਹੁੰਦਾ ਹੈ ਸਹਾਰਾ ਦੇਣ ਵਾਲਾ। ਜਿਵੇਂ ਕੋਈ ਬੰਦਾ ਮਰੀਜ਼ ਹੋਵੇ, ਬੜਾ ਕਮਜ਼ੋਰ ਪੈ ਜਾਏ, ਤੇ ਉਹਦਾ ਜਿਹੜਾ ਦੂਸਰਾ ਸੰਗੀ ਸਾਥੀ ਉਹਦੀ ਬਾਂਹ ਫੜ ਕੇ ਤੋਰਦਾ ਵੀ ਇਹਦੀ ਇਹਦੇ ਸਰੀਰ ਵਿੱਚ ਜਿੰਦ ਘਟ ਗਈ ਹੈ, ਇਹਦੇ ਸਰੀਰ ਵਿੱਚ ਤੁਰਨ ਦੀ ਤਾਕਤ ਨਹੀਂ, ਕਿਤੇ ਡਿੱਗ ਨਾ ਪਏ, ਉਹ ਇੱਕ ਪਾਸਿਓਂ ਬਾਂਹ ਫੜ ਲੈਂਦਾ ਤੇ ਸਹਾਰਾ ਦਿੰਦਾ, ਉਹਨੂੰ ਤੋਰਦਾ। ਤੁਰਨਾ ਤੇ ਉਹਨੇ ਆਪ ਹੀ ਹੈ ਨਾ, ਦੂਜਾ ਥੋੜੀ ਤੁਰੇਗਾ ਉਹਦੀ ਥਾਂ ਤੇ, ਦੂਜੇ ਨੇ ਤੇ ਸਹਾਰਾ ਦੇਣਾ ਹੈ। ਤਾਂ ਜਿਹੜਾ ਬ੍ਰਹਮ ਗਿਆਨੀ ਦਾ, ਗੁਰਮੁਖ ਦਾ, ਸੰਤ ਦਾ ਜਿਹੜਾ ਕੰਸੈਪਟ ਹੈ ਗੁਰਮਤ ਵਿੱਚ, ਸਹਾਰਾ ਦੇਣਾ ਹੈ, ਕਰਨਾ ਸਿੱਖ ਨੇ ਆਪ ਹੈ। ਇਹ ਪੁਰਾਣੇ ਧਰਮ ਜਦੋਂ ਗੁਰੂ ਸਾਹਿਬ ਨੇ ਆਰੰਭਤਾ ਕੀਤੀ ਸਿੱਖ ਧਰਮ ਦੀ, ਤਾਂ ਉਦੋਂ ਇਹ ਚੱਲਦਾ ਸੀ ਰਿਵਾਜ ਵੀ ਕਈ ਬੰਦਿਆਂ ਤੋਂ ਤੁਸੀਂ ਕਰਵਾ ਲਵੋ। ਤਾਂ ਇਹ ਆਹ ਜਿਹੜਾ ਤੁਸੀਂ ਉਪਾਵ ਕਹਿੰਦੇ ਹੋ, ਹੁਣ ਵੀ ਬੜੇ ਨੇ ਉਪਾਵ ਕਰਨ ਵਾਲੇ, ਉਹ ਕਹਿੰਦੇ ਉਪਾਅ ਕਰਾ ਲਓ। ਕਿੰਨੇ ਵਾਲਾ ਕਰਾਉਣਾ, 2100 ਦਾ ਹੈ, 1100 ਵਾਲਾ ਵੀ ਹੈ, ਘੱਟ ਵਾਲਾ ਵੀ ਹੈ, ਕੁਝ ਜਿਨ੍ਹਾਂ ਕੋਲ ਮਾਇਆ ਜ਼ਿਆਦੀ ਉਹ 1,00,000 ਦਾ ਵੀ ਕਰਾ ਲੈਂਦੇ ਨੇ, ਬੜੇ ਬੜੇ ਉਪਾਵ ਨੇ। ਤਾਂ ਸਤਿਗੁਰਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਭਨਾ ਉਪਾਵਾਂ ਸਿਰ ਉਪਾਵ ਹੈ। ਇੱਥੇ ਵੀ ਹੈ ਉਪਾਅ, ਇਹ ਨਹੀਂ ਵੀ ਸਿੱਖ ਧਰਮ ਵਿੱਚ ਉਹਨਾਂ ਚੀਜ਼ਾਂ ਦਾ ਹੱਲ ਨਹੀਂ ਕੀਤਾ ਗਿਆ। ਉਪਾਅ ਹੈ ਗੁਰੂ ਸਾਹਿਬ ਦੇ ਕੋਲ, ਪਰ ਉਸ ਤਰ੍ਹਾਂ ਦਾ ਨਹੀਂ, 2100 ਵਾਲਾ ਜਾਂ ਇਸ ਤਰ੍ਹਾਂ ਦਾ ਨਹੀਂ ਹੈ, ਉਹ ਨਹੀਂ ਕਹਿੰਦੇ ਇਸ ਤਰ੍ਹਾਂ। ਤਾਂ ਉਹਨਾਂ ਨੇ ਕਿਹਾ ਵੀ ਇੱਥੇ ਸਹਾਰਾ ਮਿਲੇਗਾ, ਜਦੋਂ ਤੁਸੀਂ ਇੱਥੇ ਆਓਗੇ, ਡੋਲਿਆ ਹੋਇਆ ਆਦਮੀ ਹੈ, ਸੰਗਤ ਵਿੱਚ ਆਏਗਾ, ਇੱਥੇ ਬੈਠੇਗਾ, ਗੁਰੂ ਅੱਗੇ ਅਰਦਾਸ ਹੋਏਗੀ, ਦੇਖ ਕਰਾਈ ਜਾਏਗੀ, ਬੇਨਤੀ ਕੀਤੀ ਜਾਏਗੀ ਸੰਗਤ ਵੱਲੋਂ, ਸਹਾਰਾ ਵੀ ਹੋਏਗਾ ਤੇ ਗੁਰੂ ਵੱਲੋਂ ਇਮਦਾਦ ਵੀ ਕੀਤੀ ਜਾਏਗੀ, ਜ਼ਰੂਰ ਹੋ ਸਕਦਾ ਉਪਾਵ। ਪਰ ਬਚਨ ਕੀਤਾ ਕਿ ਸਭਨਾ ਉਪਾਵਾਂ ਸਿਰ ਉਪਾਵ ਹੈ, ਹਰ ਨਾਮ ਪ੍ਰਾਪਤ ਹੋਏ, ਇਹ ਸਭ ਤੋਂ ਵੱਡਾ ਉਪਾਅ ਹੈ, ਇਹ ਜ਼ਿੰਦਗੀ ਦੇ ਦੁੱਖ ਕੱਟ ਸਕਦਾ। ਸੁਣਿਆ ਦੁੱਖ ਪਾਪ ਕਾ ਨਾਸ਼, ਉਹਦੇ ਨਾਲ ਹੀ ਨਾਸ਼ ਹੋਣਾ, ਹੋਰ ਕਿਸੇ ਚੀਜ਼ ਨਾਲ ਨਹੀਂ। ਤਾਂ ਸਤਿਗੁਰੂ ਨੇ ਇਹ ਜਿਹੜੇ ਬਚਨ ਕੀਤੇ ਨੇ ਬਾਣੀ ਦੇ ਅੰਦਰ, ਆਪ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਨੇਕ ਥਾਵਾਂ ਤੇ ਇਸ ਸਾਰੇ ਚੱਲਦੇ ਹੋਏ ਅਡੰਬਰਾਂ ਨੂੰ ਵੇਖਿਆ। 50 ਸਾਲ ਤੱਕ ਘੁੰਮਦੇ ਰਹੇ ਧਰਤੀ ਤੇ, ਜਿੱਥੇ ਜਿੱਥੇ ਧਾਰਮਿਕ ਥਾਵਾਂ ਦੇ ਵਿੱਚ ਗਲਤੀਆਂ ਸਨ, ਲੋਕ ਗਲਤੀ ਕਰ ਰਹੇ ਸਨ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਇਆ ਕਿ ਇਹ ਰਸਤਾ ਠੀਕ ਨਹੀਂ, ਇੱਧਰ ਨਹੀਂ ਤੁਹਾਨੂੰ ਤੁਰਨਾ ਚਾਹੀਦਾ, ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸੱਚਾਈ ਇਹ ਹੈ ਕਿ ਤੁਹਾਡਾ ਜੀਵਨ ਦੋ ਚੀਜ਼ਾਂ ਦਾ ਬਣਿਆ, ਸਰੀਰ ਮਿੱਟੀ ਦਾ ਬਣਿਆ ਅਤੇ ਅੰਦਰ ਜਿੰਦ ਜਿਹੜੀ ਇਹ ਰੱਬ ਦੇ ਘਰੋਂ ਆਈ ਹੈ, ਉਹ ਨਾਮ ਦੀ ਬਣੀ ਹੋਈ ਹੈ, ਸ਼ਬਦ ਦੀ ਬਣੀ ਹੈ, ਅੰਦਰਲਾ ਸਰੀਰ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਥਾਵਾਂ ਤੋਂ। ਸ੍ਰੀ ਰਾਗ ਦਾ ਇੱਕ ਬਚਨ ਤੁਸੀਂ ਪੜ੍ਹਨਾ, ਸਤਿਗੁਰਾਂ ਨੇ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ ਇਹ ਕਾਇਆ ਹੈ ਮਿੱਟੀ ਦੀ, ਇੱਕ ਕਾਇਆ ਕੁੰਗੂ ਕੀ ਕਾਇਆ, ਸ੍ਰੀ ਰਾਗ ਦਾ ਸ਼ਬਦ ਹੈ। ਕੁੰਗੂ ਕੀ ਕਾਇਆ, ਕੁੰਗੂ ਕਹਿੰਦੇ ਬੜਾ ਸੁਗੰਧੀਦਾਰ ਪਦਾਰਥ, ਉਹ ਕਾਇਆ ਜਿਹੜੀ ਇਹ ਸੁਗੰਧੀ ਦੀ ਬਣੀ ਹੋਈ ਹੈ, ਕੁੰਗੂ ਦੀ ਨਹੀਂ ਬਣੀ, ਉਹ ਤੇ ਪੂਰਕ ਹੈ, ਉਹ ਤੇ ਦੱਸਣ ਵਾਲਾ ਉਦਾਹਰਣ ਹੈ ਵੀ ਇਸ ਤਰ੍ਹਾਂ ਦਾ ਹੈ ਉਹ। ਜਿਵੇਂ ਕੁੰਗੂ ਵਿੱਚੋਂ ਕਸਤੂਰੀ ਦੇ ਵਿੱਚੋਂ ਸੁਗੰਧੀ ਆਉਂਦੀ ਹੈ, ਜਿਹੜਾ ਸ਼ਬਦ ਦਾ ਸਰੀਰ ਹੈ ਉਹਦੇ ਵਿੱਚ ਕੁੰਗੂ ਕੀ ਕਾਇਆ ਹੈ, ਇਹ ਸ਼ਬਦ ਲਿਖੇ ਹੋਏ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਇਹਨੂੰ ਅਸੀਂ ਕਹਿੰਦੇ ਹਾਂ ਵੀ ਇਹਦੇ ਅਰਥ ਨਹੀਂ ਕਰਨੇ, ਦੱਸਣਾ ਨਹੀਂ, ਕਿਉਂ ਕੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਰੋਕਿਆ ਧਰਮ ਨੂੰ ਖੁੱਲਣਾ ਨਹੀਂ, ਜਿਹੜਾ ਧਰਮ ਖੁੱਲਣਾ ਨਹੀਂ ਨਾ ਉਹ ਖੁੱਲਦਾ ਹੀ ਕੋਈ ਨਹੀਂ। ਸੱਚਾਈ ਇਹ ਹੈ, ਕਹੋ ਕਬੀਰ ਗੁੰਗੇ ਗੁੜ ਖਾਇਆ, ਜਿੱਥੇ ਜਾ ਕੇ ਮਨ ਜਿਹੜਾ ਨਾਮ ਦੇ ਵਿੱਚ ਲੀਨ ਹੋ ਜਾਂਦਾ, ਮਨ ਰਹਿੰਦਾ ਹੀ ਨਹੀਂ, ਉੱਥੇ ਤੇ ਵਿਆਖਿਆ ਹੋਣੀ ਹੀ ਨਹੀਂ, ਕਰਨੀ ਕੀ ਹੈ, ਚੌਥਾ ਪਦ ਹੈ, ਚੌਥੀ ਅਵਸਥਾ ਹੈ, ਉਹਦੀ ਨਹੀਂ ਹੋ ਸਕਦੀ। ਪਰ ਉਹਦੇ ਤੋਂ ਪਿੱਛੇ ਪਿੱਛੇ ਜਿਹੜਾ ਰਾਹ ਹੈ, ਰੱਬ ਦੀ ਮੰਜ਼ਿਲ ਦੀ ਵਿਆਖਿਆ ਨਹੀਂ ਪਰ ਰਾਹ ਦੀ ਵਿਆਖਿਆ ਤੇ ਆਏ ਨਾ, ਫਿਰ ਅਸੀਂ ਇਹਨੂੰ ਛੱਡ ਦਿੱਤਾ ਸਾਰੇ ਕੁਝ ਨੂੰ। ਔਰ ਇਹ ਇੱਕ ਸੱਚਾਈ ਕਿ ਤਰਾਸਦੀ ਕਿ ਛੋਟੀਆਂ ਛੋਟੀਆਂ ਜਮਾਤਾਂ ਇੱਥੇ ਪੈਦਾ ਹੋਈਆਂ ਨੇ ਪੰਜਾਬ ਦੀ ਧਰਤੀ ਤੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੱਢ ਕੇ ਆਪਣੀਆਂ ਪੋਥੀਆਂ ਬਣਾ ਲਈਆਂ, ਉਹਨਾਂ ਨਾਮ ਦੀ ਵਿਆਖਿਆ ਕਰ ਲਈ, ਲੋਕ ਉਹਨਾਂ ਦੇ ਪਿੱਛੇ ਚਲੇ ਗਏ, ਉਹਨਾਂ ਕੋਲ ਭੀੜ ਵੱਧ ਗਈ, ਉਹਨਾਂ ਨੇ ਉਹ ਨੁਕਤੇ ਫੜੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਨੂੰ ਵਰਤ ਲਿਆ, ਅਸੀਂ ਉਹਨਾਂ ਨੂੰ ਛੱਡ ਦਿੱਤਾ। ਤਾਂ ਇਹ ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਕੁਝ ਲਿਖੀਆਂ ਨੇ, ਤਾਂ ਸਾਨੂੰ ਪਹਿਲਾਂ ਤੇ ਗੁਰੂ ਕਿਰਪਾ ਕਰੇ ਕਿ ਉਹਨਾਂ ਨੂੰ ਕਮਾ ਕੇ ਥੋੜਾ ਜਿਹਾ ਵੇਖੀਏ, ਜਿੰਨਾ ਚਿਰ ਆਪ ਨਹੀਂ ਹਡਾਉਂਦੇ ਕੀ ਕਰਾਂਗੇ। ਉਹਨਾਂ ਨੂੰ ਥੋੜਾ ਜਿਹਾ ਅਰਦਾਸ ਦੇ ਆਸਰੇ, ਗੁਰੂ ਦੇ ਸਹਾਰੇ ਤੇ, ਸਾਧ ਸੰਗਤ ਦੇ ਸਹਾਰੇ ਤੇ ਉਹਨਾਂ ਨੂੰ ਕੁਝ ਨਾ ਕੁਝ ਕਮਾਈਏ, ਤੇ ਕਮਾ ਕੇ ਜਦੋਂ ਉਹਨਾਂ ਦੀ ਕੁਝ ਨਾ ਕੁਝ ਪ੍ਰਤੀਤੀ ਹੋਵੇ, ਕੋਈ ਗੱਲ ਸਮਝ ਵਿੱਚ ਆਵੇ, ਤੇ ਫਿਰ ਉਹਦੀ ਵਿਆਖਿਆ ਹੋਣੀ ਚਾਹੀਦੀ ਹੈ। 1430 ਅੰਗ ਐਵੇਂ ਨਹੀਂ ਕਹਿ ਦਿੱਤੇ ਗੁਰੂ ਸਾਹਿਬ ਨੇ ਲੰਮੇ, ਇਹਨੇ ਨਹੀਂ ਐਵੇਂ ਨਹੀਂ ਬਣਾਏ, ਵਿਆਖਿਆ ਵਾਸਤੇ ਬਣਾਏ ਨੇ। ਨਹੀਂ ਤਾਂ ਇੱਕ ਜਪਜੀ ਸਾਹਿਬ ਵਿੱਚ ਗੱਲ ਸਾਰੀ ਮੁਕਾਈ ਜਾ ਸਕਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਕੁਝ ਲਿਖਿਆ ਹੋਇਆ ਹੈ, ਜੇ ਉਸ ਗੱਲ ਨੂੰ ਜਲਦੀ ਜਲਦੀ ਕਰਨਾ ਹੋਵੇ ਤੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਇੱਥੇ ਕਰ ਦਿਓ, ਇੱਥੇ ਹੀ ਉਹ ਜਿਹੜੀ ਚੀਜ਼ ਹੈ ਇਹਦੇ ਅਰਥ ਆ ਜਾਣਗੇ। ਪਰ ਵਿਸਤਾਰ ਕਿਉਂ ਕੀਤਾ ਗਿਆ, ਵਧਾਇਆ ਕਿਉਂ ਗਿਆ, ਕਿਉਂਕਿ ਇਹਨੂੰ ਲੋਕਾਂ ਵਿੱਚ ਦੱਸਿਆ ਜਾਏ, ਸਰਲ ਕਰਕੇ ਅੱਗੇ ਹੋਰ ਸਰਲ ਕੀਤਾ ਜਪਜੀ ਸਾਹਿਬ ਦੇ ਅੰਦਰ, ਫਿਰ ਜਪਜੀ ਸਾਹਿਬ ਨੂੰ ਸ੍ਰੀ ਰਾਗ ਵਿੱਚ ਸਰਲ ਕਰ ਦਿੱਤਾ, ਫਿਰ ਸ੍ਰੀ ਰਾਗ ਨੂੰ ਗੌੜੀ ਵਿੱਚ ਸਰਲ ਕਰ ਦਿੱਤਾ, ਫਿਰ ਗੌੜੀ ਨੂੰ ਆਸਾ ਵਿੱਚ ਹੋਰ ਸਰਲ ਕਰ ਦਿੱਤਾ, ਜਿਵੇਂ ਦੇ ਲੋਕ ਨੇ ਉਹਨਾਂ ਵਾਸਤੇ ਗੱਲ ਉਸ ਤਰ੍ਹਾਂ ਸਿੱਧੀ ਸਾਦੀ ਕੀਤੀ ਗਈ। ਪਰ ਅਸੀਂ ਕਰੀਏ ਕਿ ਬਸ ਇੱਕੋ ਹੀ ਹੈ, ਬੰਦਾ ਧਰਮ ਬਾਰੇ ਨਹੀਂ ਸੋਚਣਾ ਸਮਝਣਾ ਤੇ ਪੜ੍ਹਨਾ ਨਹੀਂ ਚਾਹੁੰਦਾ, ਬਾਕੀ ਸਾਰੀ ਵਿਦਿਆ ਨੂੰ ਆਉਂਦੀ ਹੈ। ਇੱਧਰ ਕਹਿੰਦੇ ਜੀ ਪਤਾ ਨਹੀਂ ਕੀ ਬੋਲਿਆ ਜਾ ਰਿਹਾ ਸੀ, ਚਲੋ ਠੀਕ, ਗਏ ਨਮਸਕਾਰ ਕੀਤੀ, ਆ ਗਏ, ਦੋ ਚਾਰ ਗੱਲਾਂ ਸੁਣ ਲਈਆਂ, ਕੋਈ ਸਮਝ ਨਹੀਂ ਆਈ। ਤਾਂ ਫਿਰ ਉਹਦੇ ਬਹਾਨਾ ਕੀ ਹੈ ਕਿ ਆਦਮੀ ਕਹਿੰਦਾ ਇਹ ਤਾਂ ਬੜਾ ਔਖਾ ਕੰਮ ਹੈ, ਬੜੇ ਆਦਮੀ ਨੇ ਇਸ ਤਰ੍ਹਾਂ ਦੇ, ਉਹ ਕਹਿੰਦੇ ਅਨਪੜ੍ਹ ਹਾਂ ਅਸੀਂ, ਸਾਨੂੰ ਕੀ ਆਉਂਦਾ ਹੈ। ਤਾਂ ਜਿੰਨਾ ਸਰਲ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ ਹੈ, ਇੰਨਾ ਹੋਰ ਕਿਤੇ ਮਿਲਦਾ ਨਹੀਂ। ਪਰ ਅਸੀਂ ਇਹਨੂੰ ਵੀ ਕਹਿੰਦੇ ਹਾਂ ਸਮਝ ਨਹੀਂ ਆ ਰਹੀ ਸਾਨੂੰ, ਤਾਂ ਸਮਝ ਉਸ ਚੀਜ਼ ਦੀ ਆਉਂਦੀ ਜਿਹਦੇ ਵਿੱਚ ਬੰਦੇ ਦੀ ਰੁਚੀ ਹੋਵੇ। ਇੱਕ ਸੱਜਣ ਮਿਲੇ, ਕਹਿਣ ਲੱਗੇ ਇਹ ਗੱਲਾਂ ਸਾਡੀ ਸਮਝ ਵਿੱਚ ਕਿੱਥੇ ਆਉਂਦੀਆਂ, ਸਕੂਲ ਗਏ ਹੀ ਨਹੀਂ, ਦੁਕਾਨ ਤੇ ਬੈਠੇ ਸੀ, ਇੱਕ ਵੱਡੀ ਗੱਠੀ 500 ਵਾਲੀ, ਤੇ ਮੇਰੇ ਨਾਲ ਗੱਲਾਂ ਵੀ ਕਰੀ ਜਾਏ ਤੇ ਨੋਟ ਵੀ ਗਿਣੀ ਜਾਣ, ਦੋ ਕੰਮ ਇਕੱਠੇ। ਮੈਂ ਕਿਹਾ ਜੀ ਤੁਸੀਂ ਕਹਿੰਦੇ ਹੋ ਪੜ੍ਹੇ ਨਹੀਂ, ਤੇ ਇੰਨੇ ਨੋਟ ਤੁਸੀਂ ਗਿਣ ਰਹੇ ਹੋ, ਨਾਲ ਗੱਲਾਂ ਵੀ ਕਰ ਰਹੇ ਹੋ, ਨਾਲ ਉਧਰ ਵੀ ਵੇਖਦੇ ਹੋ, ਕਿੱਥੋਂ ਆ ਗਿਆ ਤਜਰਬਾ, ਕਿੱਥੋਂ ਗਿਆਨ ਆ ਗਿਆ, ਦਿਮਾਗ ਕੀ ਕੋਈ ਦਵਾਈ ਖਾਧੀ ਹੈ, ਕੋਈ ਬਦਾਮ ਖਾਧੇ ਨੇ ਤੁਸੀਂ, ਇੰਨਾ ਦਿਮਾਗ ਤੇਜ਼ ਹੋ ਗਿਆ। ਕਹਿਣ ਲੱਗੇ ਜੀ ਨਹੀਂ, ਇਹ ਤੇ ਸ਼ੁਰੂ ਤੋਂ ਆਉਂਦਾ, ਮਾਇਆ ਗਿਣਨੀ ਤੇ ਸ਼ੁਰੂ ਤੋਂ ਆਉਂਦੀ ਹੈ, ਬਸ ਧਰਮ ਕਮਾਉਣਾ ਨਹੀਂ ਆਉਂਦਾ, ਹੋਰ ਤੇ ਸਭ ਕੁਝ ਕਰਨਾ ਆਉਂਦਾ ਹੈ, ਹੋਰ ਤੇ ਸਾਰੀਆਂ ਵਿਦਿਆਵਾਂ ਬੰਦੇ ਨੂੰ ਆਉਂਦੀਆਂ ਨੇ, ਸਭ ਕੁਝ ਕਰ ਲੈਂਦਾ, ਇਹ ਕਿਉਂ ਨਹੀਂ ਆਉਂਦਾ? ਹੈ ਤੇ ਬੜਾ ਹੀ ਸਰਲ ਹੈ ਸਾਡੇ ਵਾਸਤੇ ਕਿ ਇਹਨਾਂ ਨੂੰ ਸਮਝ ਆ ਜਾਏ। ਸਾਡੇ ਗੁਰੂ ਨੇ ਤੇ ਇੱਕ ਬੰਦੇ ਤੋਂ ਇਹ ਵੀ ਅਖਵਾ ਲਿਆ ਵੀ ਇਹ ਗਵਾਰ ਭਾਸ਼ਾ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਨੂੰ ਕਹਿ ਦਿੱਤਾ ਸੀ, ਪਿੱਛੇ ਆ ਇੱਕ ਸੱਜਣ ਹੋਇਆ, ਬੜਾ ਵਿਦਵਾਨ ਕਹਿੰਦਾ ਸੀ ਆਪਣੇ ਆਪ, ਉਹਨੇ ਕਹਿ ਦਿੱਤਾ ਸੀ ਚਲੋ ਗਿਆਨ ਤੇ ਹੈ ਪਰ ਵੇਦਾਂ ਵਰਗਾ ਕਹਿੰਦਾ ਗਿਆਨ ਨਹੀਂ, ਸਿੱਧੀ ਗੱਲ ਹੈ, ਸਾਫ ਜਿਹੀ ਹੈ। ਤੇ ਕੀ ਗੁਰੂ ਸਾਹਿਬ ਕੋਲ ਗਿਆਨ ਨਹੀਂ ਸੀ? ਇਸ ਭਰਮ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਸਲੋਕ ਸੰਸਕ੍ਰਿਤੀ ਉਚਾਰਨ ਕੀਤੇ ਸਨ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਪੰਡਿਤ ਸਨ ਜਿਹੜੇ ਵਿਆਕਰਨ ਦੇ ਗਿਆਤਾ ਸਨ, ਉਹ ਕਹਿੰਦੇ ਇਹਨਾਂ ਨੂੰ ਆਉਂਦਾ ਕੁਝ ਨਹੀਂ, ਸਿੱਧੀਆਂ ਗੱਲਾਂ ਕਰਦੇ ਨੇ, ਸਾਦੇ ਨੇ ਬਿਲਕੁਲ। ਅਜੇ ਵੀ ਅਸੀਂ ਕਹਿੰਦੇ ਹਾਂ ਤੁਸੀਂ ਸਾਦੀ ਗੱਲ ਕਰੋ ਨਾ, ਸਿੱਧੀ ਬੰਦੇ ਦੀ ਸਮਝ ਵਿੱਚ ਆਵੇ। ਉਹ ਕਹਿੰਦੇ ਗੱਲ ਤਾਂ ਠੀਕ ਹੈ ਪਰ ਸਾਦੀਆਂ ਜਿਹੀਆਂ ਗੱਲਾਂ ਨੇ। ਆਦਮੀ ਨੂੰ ਆਦਤ ਹੈ ਵੀ ਕੰਨ ਫੜਨਾ ਤੇ ਦੋ ਤਿੰਨ ਵਲ ਪਾ ਕੇ ਲੱਤ ਦੇ ਥੱਲਿਓਂ ਦੀ ਹੱਥ ਕਰਕੇ ਫੜੀਏ ਤੇ ਚੰਗਾ ਲੱਗਦਾ। ਤਾਂ ਜਦੋਂ ਇਹ ਸਾਰੀ ਗੱਲ ਚੱਲੀ ਤੇ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਹੀ ਕੱਟਣ ਵਾਸਤੇ ਸਲੋਕ ਸੰਸਕ੍ਰਿਤੀ ਉਚਾਰਨ ਕੀਤੇ ਵੀ ਇਹ ਨਾ ਸਮਝਣਾ ਵੀ ਇੱਥੇ ਵਿਦਿਆ ਨਹੀਂ ਹੈ, ਵਿਦਿਆ ਹੈ ਪਰ ਜਿਹੜੀ ਚੀਜ਼ ਬੰਦੇ ਦੀ ਸਮਝ ਨਹੀਂ ਆ ਰਹੀ ਉਸ ਵਿਦਿਆ ਨੂੰ ਖਾਕ ਕਰਨਾ ਤੁਸੀਂ ਕੀ ਕਰੋਗੇ? ਜਿਹੜੇ ਸ਼ੇਰ ਦੇ ਤੁਸੀਂ ਅਰਥ ਹੀ ਨਹੀਂ ਕਰ ਸਕਦੇ, ਫਾਰਸੀ ਬੋਲੀ ਜਾ ਰਹੇ ਹੋ ਤੇ ਅਰਬੀ ਦਾ ਉਸਤਾਦ ਫਾਰਸੀ ਦਾ ਧਾਰਨ ਤੇ ਕੀਤਾ ਨਹੀਂ, ਕਿਤਾਬ ਵਿੱਚੋਂ ਰੱਟਾ ਲਾ ਲਿਆ, ਸ਼ੇਰ ਬੋਲ ਦਿੱਤੇ, ਅਰਥ ਉਹਦੇ ਆਉਂਦੇ ਨਹੀਂ, ਅਰਥ ਕਿਹੜੇ ਆਉਣੇ, ਉਚਾਰਨ ਵੀ ਕੋਈ ਨਹੀਂ ਆਉਂਦਾ, ਉਹਦਾ ਉਚਾਰਨ ਹੋਰ ਤਰ੍ਹਾਂ ਦਾ ਹੈ। ਤਾਂ ਜਿਹੜਾ ਗਿਆਨ ਸਮਝ ਵਿੱਚ ਨਹੀਂ ਆਉਂਦਾ ਉਹ ਗੁਰੂ ਸਾਹਿਬ ਨੇ ਨਹੀਂ ਵਰਤਿਆ, ਸਿੱਧਾ ਸਾਦਾ ਬਿਲਕੁਲ ਸਰਲ ਜਿਹਦੇ ਵਿੱਚ ਕੋਈ ਵਲ ਫੇਰ ਨਹੀਂ ਪਾਇਆ ਗਿਆ, ਕਿਸੇ ਪਿੰਗਲ ਦੀ ਕਿਸੇ ਕਵਿਤਾ ਦੀ ਪਰਵਾਹ ਨਹੀਂ ਕੀਤੀ ਗਈ, ਜਿੱਧਰ ਦੇ ਲਫ਼ਜ਼ ਆਏ ਬੋਲ ਦਿੱਤੇ ਉੱਧਰ ਦੇ, ਬਾਅਦ ਵਿੱਚ ਜਿਹੜੇ ਬੰਦ ਪਾਏ ਨੇ ਬਾਅਦ ਵਿੱਚ ਪਾਏ ਨੇ ਮਹੱਲੇ, ਸਾਰਾ ਕੁਝ ਬਾਅਦ ਵਿੱਚ ਹੋਇਆ, ਪਹਿਲਾਂ ਸ਼ਬਦ ਹੀ ਆਉਂਦਾ ਸੀ ਸਿੱਧਾ। ਤਾਂ ਸਤਿਗੁਰੂ ਨੇ ਜਿਹੜੀ ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਸਰਲ ਬਿਲਕੁਲ ਗਿਆਨ ਸਾਨੂੰ ਦਿੱਤਾ ਹੈ। ਤਾਂ ਗੁਰੂ ਸਾਹਿਬ ਨੇ ਜਿਹੜਾ ਅੱਜ ਬਚਨ ਕਿਹਾ ਹੈ ਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਨਾਮ ਅਤੇ ਕੁਦਰਤ, ਨਾਮ ਤੇ ਮਾਇਆ ਇਕੱਠੇ ਕਰਕੇ ਉਹਨੇ ਸੰਸਾਰ ਦੀ ਰਚਨਾ ਕੀਤੀ ਦੋਵਾਂ ਦੀ। ਤੇ ਜਿਸ ਥਾਂ ਤੇ ਇੱਥੇ ਅਸੀਂ ਰਹਿ ਰਹੇ ਹਾਂ ਇਹ ਇੱਕ ਐਸੀ ਥਾਂ ਹੈ ਜਿੱਥੇ ਅਸੀਂ ਸਰੀਰ ਨੂੰ ਖੁਰਾਕ ਦੇ ਜਾ ਰਹੇ ਹਾਂ ਪਰ ਅੰਦਰ ਦੀ ਜਿਹੜੀ ਕਾਇਆ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਵਿਸ਼ਾ ਲੈ ਰਿਹਾ ਸੀ, ਗੁਰੂ ਸਾਹਿਬ ਕਹਿੰਦੇ ਅੰਦਰ ਵੀ ਕਾਇਆ ਹੈ, ਬਾਬਾ ਦੀਪ ਸਿੰਘ ਜਿਹਦੇ ਨਾਲ ਲੜੇ ਉਸ ਕਾਇਆ ਦੀ ਵਰਤੋਂ ਕਰਕੇ, ਉਹਨੂੰ ਕਹਿੰਦੇ ਕੁੰਗੂ ਕੀ ਕਾਇਆ, ਉਹ ਕਾਇਆ ਜਿਹੜੀ ਹੈ, ਕੁੰਗੂ ਵਿੱਚੋਂ ਸੁਗੰਧੀ ਆਉਂਦੀ ਬੜੀ, ਕਸਤੂਰੀ ਵਿੱਚੋਂ ਬੜੀ ਸੁਗੰਧੀ ਆਉਂਦੀ। ਤੇ ਆਸਾ ਦੀ ਵਾਰ ਪੜ੍ਹ ਕੇ ਵੇਖੋ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਜਨ ਨਾਨਕ ਮੁਸ਼ਕ ਝਕੋਲਿਆ ਸਭ ਜਨਮ ਧਨ ਧੰਨਾ, ਜੇ ਜਿਸ ਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਹੈ ਉਹ ਕਾਇਆ ਪ੍ਰਗਟ ਹੋ ਜਾਂਦੀ ਹੈ, ਉਸ ਬੰਦੇ ਦੇ ਸਰੀਰ ਦੇ ਵਿੱਚੋਂ ਸੁਗੰਧੀ ਆਉਣ ਲੱਗ ਪੈਂਦੀ ਹੈ। ਇਹ ਸੱਚਾਈ ਹੈ, ਸਰੀਰ ਵਿੱਚੋਂ ਵੀ ਸੁਗੰਧੀ ਆਉਂਦੀ ਹੈ, ਉਹਦੇ ਸਵਾਸਾਂ ਦੇ ਵਿੱਚੋਂ ਵੀ ਸੁਗੰਧੀ ਆਉਂਦੀ, ਉਹਦਾ ਆਪਣਾ ਸਾਰਾ ਸਰੀਰ ਹੀ ਸੁਗੰਧੀ ਨਾਲ ਭਰਿਆ ਜਾਂਦਾ ਹੈ, ਆਨੰਦ ਨਾਲ ਭਰਿਆ ਜਾਂਦਾ ਹੈ। ਜਨ ਨਾਨਕ ਮੁਸ਼ਕ ਝਕੋਲਿਆ ਸਭ ਜਨਮ ਧਨ ਧੰਨਾ, ਆ ਪਿੱਛੇ ਇੱਕ ਮਹਾਂਪੁਰਸ਼ ਹੋਏ ਨੇ ਉਹਨਾਂ ਸਰੀਰ ਤਿਆਗਿਆ ਸੀ, ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਉਹਨਾਂ ਨੂੰ ਆਪ ਵੇਖਿਆ ਜਾ ਕੇ, ਉਹਨਾਂ ਦਾ ਉਦਾਹਰਣ ਉਹਨਾਂ ਦਿੱਤਾ ਸੀ ਆਪਣੀ ਕਥਾ ਵਿੱਚ ਔਰ ਜਦੋਂ ਉਹਨਾਂ ਨੇ ਸਰੀਰ ਤਿਆਗਣਾ ਸੀ, ਪਹਿਲਾਂ ਕਹਿ ਦਿੱਤਾ ਸੀ ਮੈਂ ਸਰੀਰ ਛੱਡਣਾ, ਲੋਕ ਇਕੱਠੇ ਹੋ ਗਏ। ਦੂਜੀ ਗੱਲ ਉਹਨਾਂ ਕਿਹਾ ਸੀ ਸੰਸਕਾਰ ਕਰਨ ਦੀ ਲੋੜ ਨਹੀਂ ਪੈਣੀ, ਮੈਂ ਆਪੇ ਕਰਾਂਗਾ ਆਪਣਾ ਆਪਣਾ। ਜਿਹੜਾ ਉਹਨਾਂ ਨੇ ਜਿੱਥੇ ਉਹਨਾਂ ਨੇ ਬੈਠੇ ਸਨ ਕਮਰੇ ਵਿੱਚ ਆਪਣੇ ਸਰੀਰ ਦੇ ਵਿੱਚੋਂ ਅਗਨੀ ਪੈਦਾ ਕੀਤੀ, ਸਰੀਰ ਨੂੰ ਦਾਹ ਕਰ ਦਿੱਤਾ, ਉੱਥੇ ਬਿਲਕੁਲ ਹੱਡੀ ਵੀ ਨਹੀਂ ਬਚੀ ਉਸ ਥਾਂ 'ਤੇ, ਇੰਨੀ ਤੇਜ਼ ਅੱਗ ਸੀ ਉਹ। ਇਹ ਬੜੇ ਥਾਵਾਂ 'ਤੇ ਘਟਨਾ ਵਾਪਰੀਆਂ, ਆਪਣੇ ਵਿੱਚੋਂ ਪੈਦਾ ਕੀਤੀ ਉਹਨਾਂ ਨੇ। ਔਰ ਬਾਅਦ ਵਿੱਚ ਜਿਹੜੇ ਵੇਖਣ ਵਾਲੇ ਨੇ ਉਹ ਕਹੇ ਗਏ ਅਤੇ ਉਹ ਕਹਿੰਦੇ ਅਸੀਂ ਜਦੋਂ ਉਸ ਕਮਰੇ ਵਿੱਚ ਗਏ ਜਿੱਥੇ ਉਹਨਾਂ ਸਰੀਰ ਤਿਆਗਿਆ ਸੀ, ਥੋੜ੍ਹੀ ਜਿਹੀ ਰਾਖ ਪਈ ਸੀ ਉੱਥੇ ਉਹਨਾਂ ਦੀ, ਕਹਿੰਦੇ ਉਸ ਕਮਰੇ ਦੇ ਵਿੱਚੋਂ ਸੁਗੰਧੀ ਆ ਰਹੀ ਸੀ, ਬੜੀ ਤੇਜ਼ ਸੁਗੰਧੀ ਸੀ। ਨਹੀਂ ਤੇ ਜਿੱਥੇ ਬੰਦੇ ਦਾ ਸਰੀਰ ਤਿਆਗਿਆ ਜਾਂਦਾ, 100 ਵਾਰੀ ਬੰਦੇ ਨੂੰ ਸਾਬਣ ਵਰਤਣੇ ਪੈਂਦੇ ਨੇ ਨਹਾਉਣ ਵਾਲਿਆਂ ਨੂੰ, ਕਿੰਨਾ ਹੈ ਉਹਦੇ ਵਿੱਚ ਰੋਗ ਹੋ ਸਕਦੇ ਨੇ। ਪਰ ਉਹ ਸਾਰਾ ਕੁਝ ਕਿਵੇਂ ਹੋ ਗਿਆ ਕਿ ਮਰਨ ਤੋਂ ਬਾਅਦ ਵੀ ਉੱਥੇ ਸੁਗੰਧ ਆ ਰਹੀ ਹੈ, ਸਰੀਰ ਤਿਆਗਣ ਤੋਂ ਬਾਅਦ ਵੀ, ਜਾਣ ਤੋਂ ਬਾਅਦ ਵੀ ਆ ਰਹੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਗਈਆਂ ਕੋਈ ਕਪੋਲ ਕਲਪਨਾ ਨਹੀਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾਇਆ ਇਹ ਉਹਨਾਂ ਦਾ ਪ੍ਰੈਕਟੀਕਲ ਹੈ। ਇਹ ਵੱਖਰੀ ਗੱਲ ਹੈ ਵੀ ਉਹਨਾਂ ਵਿੱਚੋਂ ਬਹੁਤਿਆਂ ਨੇ ਇਹਨੂੰ ਅੱਗੇ ਵਧਾਉਣ ਦਾ, ਕਿਤੇ ਬੜੇ ਥੋੜ੍ਹੇ ਸਰੀਰ ਨੇ ਜਿਨ੍ਹਾਂ ਨੇ ਅੱਗੇ ਉਹਦੀ ਵਿਆਖਿਆ ਕੀਤੀ ਹੈ, ਬਹੁਤ ਘੱਟ ਨੇ। ਤਾਂ ਸਾਹਿਬ ਨੇ ਬਚਨ ਕੀਤੇ ਨੇ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਅਗਰ ਉਹ ਵੀ ਇੱਕ ਸੁਗੰਧੀ ਵਾਲਾ ਪਦਾਰਥ ਹੈ, ਤਨ ਦੇ ਉਸ ਸਰੀਰ ਦੇ ਜਿਹੜੇ ਸਵਾਸ ਨੇ ਅਗਰ ਵਰਗੇ ਨੇ, 68 ਤੀਰਥ ਕਾ ਮੁੱਖ ਟਿੱਕਾ, ਉਹਨਾਂ ਦੇ ਮਸਤਕ ਦੇ ਉੱਤੇ ਬਹੁਤ ਵੱਡਾ ਨਿਸ਼ਾਨ ਪੈ ਜਾਂਦਾ, ਜਿਹਨੂੰ ਕਬੀਰ ਜੀ ਨੇ ਕਿਹਾ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਅੱਗੇ ਬਚਨ ਕੀਤਾ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੁਮਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰਾ ਦਗਾਈ। ਮਸਤਕ ਤੇ ਉਹਨਾਂ ਦੇ ਨਿਸ਼ਾਨ ਹੈ। ਤਾਂ ਇਹ ਜੀਵਨ ਜਿਹੜਾ ਰਚਨਾ ਬਣਾਈ ਅੱਜ ਦੀ ਇਸ ਪੌੜੀ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ, ਇਹ ਰਚਨਾ ਦੋ ਚੀਜ਼ਾਂ ਨੂੰ ਮਿਲਾ ਕੇ ਬਣਾਈ ਹੈ ਅਕਾਲ ਪੁਰਖ ਵਾਹਿਗੁਰੂ ਨੇ। ਇਹਦੇ ਵਿੱਚ ਇੱਕ ਪਾਸੇ ਸਰੀਰ ਵਿੱਚ ਮਿੱਟੀ ਹੈ, 5 ਤੱਤ ਨੇ, ਤੇ ਉਹਨਾਂ ਦੀ ਖੁਰਾਕ ਇੱਥੇ ਸਾਨੂੰ ਅਕਾਲ ਪੁਰਖ ਨੇ ਬਖਸ਼ ਦਿੱਤੀ, ਜ਼ਮੀਨ ਦੇ ਵਿੱਚੋਂ ਸਾਰਾ ਕੁਝ ਮਿਲ ਰਿਹਾ, ਸਰੀਰ ਦੀ ਸਾਰੀ ਖੁਰਾਕ, 5 ਤੱਤ ਜਿਹੜੇ ਇੱਥੇ ਸਾਨੂੰ ਬਾਹਰੋਂ ਮਿਲੀ ਜਾਂਦੇ ਨੇ, ਮਿੱਟੀ ਰੋਟੀ ਦੇ ਅੰਦਰ ਮਿੱਟੀ ਵੀ ਹੈ, ਹੋਰ ਵੀ ਤੱਤ ਨੇ ਜਿੰਨੇ ਚਾਹੀਦੇ ਨੇ। ਪਾਣੀ ਅਸੀਂ ਸਿੱਧਾ ਹੀ ਪੀ ਰਹੇ ਹਾਂ, ਜਿਹੜਾ ਜ਼ਿਆਦਾ ਹੈ ਪਾਣੀ ਵਿੱਚ, ਅਸੀਂ ਜਾਣਦੇ ਹਾਂ ਨਾ, ਅਸੀਂ ਕਹਿੰਦੇ ਹਾਂ ਬੰਦਾ ਰੋਟੀ ਤੋਂ ਬਿਨਾਂ ਦਿਹਾੜੀ ਕੱਢ ਜਾਏਗਾ, ਪਾਣੀ ਤੋਂ ਬਿਨਾਂ ਨਹੀਂ, ਕਿਉਂਕਿ ਸਰੀਰ ਵਿੱਚ ਪਾਣੀ ਜ਼ਿਆਦਾ ਹੈ, ਜ਼ਿਆਦਾ ਹਿੱਸਾ, 3 ਹਿੱਸੇ ਪਾਣੀ ਹੈ ਸਰੀਰ ਦੇ ਅੰਦਰ। ਤਾਂ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ, ਕਿਉਂਕਿ ਅੰਦਰ ਪਾਣੀ ਜ਼ਿਆਦਾ ਹੈ, ਜ਼ਿਆਦਾ ਪਾਣੀ ਚਾਹੀਦਾ ਹੈ। ਤਾਂ ਮਿੱਟੀ ਤੱਤ ਹੈ, ਅਗਨੀ ਤੱਤ ਜਿਹੜੀ ਉਹ ਵੀ ਸਾਨੂੰ ਰੋਟੀ ਵਿੱਚੋਂ ਮਿਲਦਾ, ਖਾਣੇ ਪੀਣੇ ਵਿੱਚੋਂ ਮਿਲਦਾ। ਤਾਂ ਇਹ ਸਾਰੇ ਤੱਤ ਜਿਹੜੇ ਵਾਯੂ ਹਵਾ ਦੇ ਰਾਹੀਂ ਲੈ ਰਹੇ ਹਾਂ, ਆਕਾਸ਼ ਤੱਤ ਸਾਨੂੰ ਵੈਸੇ ਕੰਟਰੋਲ ਕਰ ਰਿਹਾ, ਅੰਦਰ ਜਿਹੜੀਆਂ ਪ੍ਰਕਿਰਿਆ ਚੱਲਦੀਆਂ ਨੇ ਸੋਚਣ ਸਮਝਣ ਦੀਆਂ ਉਹਦੇ ਰਾਹੀਂ ਨੇ। ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਬਾਹਰੋਂ ਮਿਲੀ ਜਾ ਰਹੀਆਂ ਨੇ। ਜਿਹੜਾ ਤੱਤ ਜ਼ਿਆਦਾ ਪਾਣੀ, ਜੇ ਪਾਣੀ ਘੱਟ ਪੀਤਾ ਬੰਦਾ ਡਿੱਗ ਪੈਂਦਾ ਹੈ। ਦੂਜੇ ਪਾਸੇ ਜਿਹੜਾ ਅੰਦਰ ਜਿੰਦ ਹੈ ਨਾ, ਜਿਹਨੂੰ ਗੁਰੂ ਸਾਹਿਬ ਕਹਿ ਜੋਤ, ਉਹ ਬਣੀ ਹੈ ਸ਼ਬਦ ਦੀ, ਨਾਮ ਦੀ। ਜਿਵੇਂ ਪਾਣੀ ਜ਼ਿਆਦਾ ਤੇ ਉਹਨੂੰ ਪਾਣੀ ਜ਼ਿਆਦਾ ਚਾਹੀਦਾ, ਇਸ ਤਰ੍ਹਾਂ ਉਸ ਅੰਦਰਲੀ ਜਿੰਦ ਨੂੰ ਸ਼ਬਦ ਚਾਹੀਦਾ, ਨਾਮ। ਉਹ ਬੰਦ ਕਰ ਦਿੱਤਾ ਤੇ ਅੰਦਰਲਾ ਪਾਸਾ ਮਰ ਗਿਆ। ਇਸ ਬੰਦੇ ਦੀ ਆਤਮਾ ਜਿਹੜੀ ਹੈ ਕਮਜ਼ੋਰ ਹੋਈ ਪਈ ਹੈ, ਮਰੀ ਹੋਈ ਹੈ। ਮਰਿਆ ਤਾਂ ਸ਼ਬਦ ਅਸੀਂ ਨਹੀਂ ਵਰਤ ਸਕਦੇ, ਕਿਉਂਕਿ ਜਿੰਦ ਕਦੀ ਮਰਦੀ ਨਹੀਂ, ਪਰ ਕੰਮ ਕਰਨ ਦੀ ਪ੍ਰਕਿਰਿਆ ਉਹਦੀ ਘੱਟ ਜਾਂਦੀ ਹੈ। ਜਿਵੇਂ ਜਿਉਂਦੀ ਰਹਿੰਦੀ ਹੈ ਆਤਮਾ ਜਿੰਦ ਅੰਦਰ ਜਿਹੜੀ ਹੈ, ਪਰ ਕਮਜ਼ੋਰ ਪੈ ਜਾਂਦੀ, ਉਹਦੇ ਵਿੱਚ ਪਰਉਪਕਾਰ ਕਮਜ਼ੋਰ ਪੈ ਜਾਂਦਾ ਹੈ, ਉਹਦੇ ਅੰਦਰ ਜਿਹੜਾ ਹੈ ਪਿਆਰ ਜਿਹੜਾ ਕਮਜ਼ੋਰ ਪੈ ਜਾਂਦਾ ਹੈ, ਦਇਆ ਘੱਟ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਉਹਦੇ ਅੰਦਰ ਕਮਜ਼ੋਰ ਪੈ ਜਾਂਦੀਆਂ। ਤਾਂ ਸਤਿਗੁਰੂ ਨੇ ਬਚਨ ਕੀਤੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਫਿਰ ਇਸ ਸਰੀਰ ਨੂੰ ਉਹਨੇ ਆਸਨ ਬਣਾ ਲਿਆ, ਜਿਵੇਂ ਸਾਡਾ ਆਰਾਮ ਕਰਨ ਵਾਲਾ ਮੰਜਾ ਹੈ। ਕਰ ਆਸਣ, ਇਹਦੇ ਉੱਤੇ ਉਹਨੇ ਆਸਣ ਬਣਾਇਆ ਸੰਸਾਰ ਦੇ ਜੀਵਾਂ ਦੇ ਉੱਤੇ ਬਹਿਣ ਵਾਸਤੇ, ਰਹਿਣ ਵਾਸਤੇ। ਕਰ ਆਸਣ ਡਿੱਠੋ, ਜਿਵੇਂ ਕੋਈ ਕਾਰੀਗਰ ਮੰਜਾ ਬਣਾਉਂਦਾ ਹੈ, ਖਰੀਦਦਾ ਹੈ ਜਾਂ ਕੋਈ, ਤਾਂ ਉਹਨੂੰ ਲਿਆ ਕੇ ਘਰ ਵਿੱਚ ਜਦੋਂ ਉਹਦੇ ਉੱਤੇ ਬਹਿੰਦਾ ਹੈ ਤਾਂ ਉਹਨੂੰ ਵੇਖਦਾ ਹੈ ਬੈਠ ਕੇ। ਕਰ ਆਸਣ ਡਿੱਠੋ, ਵੇਖਿਆ ਉਸਨੇ ਚਾਓ ਤੇ ਉਹਦੇ ਮਨ ਵਿੱਚ ਖੁਸ਼ੀ ਆਈ ਕਿ ਮੇਰੇ ਰਹਿਣ ਵਾਲਾ ਮਕਾਨ ਬਹੁਤ ਸੋਹਣਾ ਬਣ ਗਿਆ, ਸਰੀਰ ਬਹੁਤ ਸੋਹਣਾ ਬਣ ਗਿਆ, ਹੁਣ ਇਹਦੇ ਵਿੱਚ ਮੈਂ ਨਿਵਾਸ ਰੱਖਣਾ। ਕਰ ਆਸਣ ਡਿੱਠੋ ਚਾਓ, ਇਸ ਤਰ੍ਹਾਂ ਸਰੀਰ ਦੀ, ਸੰਸਾਰ ਦੀ ਅਕਾਲ ਪੁਰਖ ਵਾਹਿਗੁਰੂ ਨੇ ਰਚਨਾ ਕੀਤੀ, ਪਰ ਅਗਲੇ ਬਚਨ ਨੇ ਕਹਿੰਦੇ ਸਦਾ ਰਹਿਣ ਵਾਲਾ ਨਹੀਂ ਹੈ। ਇੱਥੋਂ ਆਰੰਭਤਾ ਹੁੰਦੀ ਹੈ, ਸੋਈ ਸੋਈ ਸਦਾ ਸੱਚ, ਇੱਥੇ ਵਿਸ਼ਰਾਮ ਲੱਗਦਾ। ਸਦਾ ਤੋਂ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜਦੋਂ ਧਰਤੀ ਵੀ ਨਹੀਂ ਸੀ ਉਦੋਂ ਵੀ ਹੈ ਸੀ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਕਾਇਮ ਸੀ। ਸੋਈ ਸੋਈ ਸਦਾ, ਬਸ ਇੱਕੋ ਚੀਜ਼ ਹੈ ਜਿਹੜੀ ਸਦਾ ਰਹਿੰਦੀ ਨੇ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ, ਅੱਜ ਹੈਣ ਕੱਲ ਨਹੀਂ ਰਹਿਣਗੀਆਂ। ਵੈਸੇ ਤਾਂ ਸੁਖਮਣੀ ਸਾਹਿਬ ਵਿੱਚ ਇਹ ਵੀ ਬਚਨ ਕੀਤੇ ਹਜ਼ੂਰ ਨੇ ਕਿ ਆਪ ਸਤ ਕੀਆ ਸਭ ਸਤ, ਸਤ ਦਾ ਮਤਲਬ ਕਾਇਮ ਰਹਿਣ ਵਾਲੀ ਚੀਜ਼, ਤਿਸ ਪ੍ਰਭ ਤੇ ਸਗਲੀ ਉਤਪਤ, ਇਹ ਜਿੰਨੀ ਉਤਪਤੀ ਹੈ ਉਸ ਸੱਚੇ ਸਾਹਿਬ ਦੇ ਵਿੱਚੋਂ ਪੈਦਾ ਹੋਈ। ਤੇ ਗੁਰੂ ਸਾਹਿਬ ਕਹਿੰਦੇ ਕੀਆ ਸਭ ਸਤ, ਕੀਆ ਦਾ ਅਰਥ ਕੀਤਾ ਹੋਇਆ, ਬਣਾਇਆ ਹੋਇਆ, ਉਹ ਵੀ ਸੱਚ ਹੈ। ਪਰ ਉਹਦੇ ਸੱਚ ਹੋਣ ਵਿੱਚ ਤੇ ਅਕਾਲ ਪੁਰਖ ਦੇ ਸੱਚੇ ਹੋਣ ਵਿੱਚ ਫਰਕ ਹੈ, ਕਿਉਂਕਿ ਇਹ ਚੀਜ਼ ਅੱਜ ਕਾਇਮ ਹੈ, ਕੱਲ ਦਾ ਇਹਦਾ ਪਤਾ ਨਹੀਂ। ਅੱਜ ਤੇ ਸੱਚ ਹੈ ਨਾ, ਸਾਹਮਣੇ ਦਿਸ ਰਿਹਾ ਸੰਸਾਰ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਹੈ ਉਹ ਸਦੀਵ ਕਾਲ ਵਾਸਤੇ ਰਹਿੰਦਾ। ਇਸ ਕਰਕੇ ਕਹਿੰਦੇ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ। ਫਿਰ ਇਸ ਸਾਰੀ ਕਾਇਨਾਤ ਦਾ ਮਾਲਕ ਉਹ ਆਪ ਹੈ। ਇਹ ਸਾਹਿਬ ਲਫ਼ਜ਼ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਆਇਆ, ਸਾਹਿਬ ਦਾ ਮਤਲਬ ਮਾਲਕ ਉਹੀ ਹੈ। ਭਾਵੇਂ ਕਿੰਨੇ ਮਾਲਕ ਆਏ ਇੱਥੇ ਸਮੇਂ ਦੇ ਨਾਲ, ਆਉਂਦੇ ਰਹੇ, ਜਾਂਦੇ ਰਹੇ, ਨਿਕਲਦੇ ਰਹੇ, ਪਰ ਸਦੀਵ ਕਾਲ ਵਾਸਤੇ ਇੱਥੇ ਕੋਈ ਸਾਹਿਬ ਨਹੀਂ ਬਣਿਆ। ਸਾਹਿਬ ਦਾ ਮਤਲਬ ਮਾਲਕ, ਜਿਹੜਾ ਸਦਾ ਹੱਥਾਂ ਵਿੱਚ ਰੱਖਦਾ ਸਭ ਕੁਝ ਨੂੰ। ਸਾਹਿਬ ਕਹਿੰਦੇ ਸਾਚੀ ਨਾਈ, ਨਾਈ ਦਾ ਮਤਲਬ ਕੁਦਰਤ, ਉਹਦੀ ਜਿਹੜੀ ਵਡਿਆਈ ਹੈ, ਨਾਈ ਦਾ ਅਰਥ ਹੈ ਵਡਿਆਈ, ਉਸਤਤ, ਉਹਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ। ਸਤਿਗੁਰਾਂ ਨੇ ਅੱਗੇ ਬਚਨ ਕੀਤੇ, ਕਹਿੰਦੇ ਹੈ ਪੀ ਹੋਸੀ ਜਾਏ ਨਾ ਜਾਸੀ, ਹੈ ਪੀ ਉਹ ਇਸ ਵਕਤ ਵੀ ਹੈ, ਇਹ ਵਰਤਮਾਨ ਲਫ਼ਜ਼ ਹੈ। ਵੈਸੇ ਆਮ ਤੌਰ ਤੇ ਬੰਦਾ ਇਹ ਜਿਹੜਾ ਲਫ਼ਜ਼ ਹੈ ਗੁਰੂ ਸਾਹਿਬ ਨੇ ਇੱਥੇ ਦਾਅਵਾ ਕੀਤਾ ਉਹ ਹੁਣ ਹੈ। ਆਮ ਤੌਰ ਤੇ ਬੰਦਾ ਇਸੇ ਚੀਜ਼ ਵਿੱਚ ਫਸਿਆ ਰਹਿੰਦਾ, ਜਾਂ ਤੇ ਪਿੱਛੇ ਲੰਘ ਚੁੱਕੇ ਸਮੇਂ ਵਿੱਚ ਚਲਾ ਜਾਂਦਾ, ਜਾਂ ਆਉਣ ਵਾਲੇ ਸਮੇਂ ਵਿੱਚ ਰਹਿੰਦਾ। ਸੰਸਾਰ ਦੇ ਵੀ ਬਹੁਤਾ ਹਿੱਸਾ ਜਿਹੜਾ ਹੈ ਇਹਨਾਂ ਦੋ ਚੀਜ਼ਾਂ ਵਿੱਚ, ਧਾਰਮਿਕ ਦੁਨੀਆਂ ਦਾ ਬਹੁਤਾ ਹਿੱਸਾ ਵੀ ਦੋ ਚੀਜ਼ਾਂ ਵਿੱਚ ਫਸਿਆ ਹੋਇਆ ਹੈ। ਤਿੰਨ ਸਮੇਂ ਨੇ ਨਾ, ਇੱਕ ਲੰਘ ਚੁੱਕਾ ਹੈ ਜਿਹੜਾ ਕੱਲ ਨਿਕਲ ਗਿਆ, ਇੱਕ ਆਉਣਾ ਹੈ ਜਿਹੜਾ ਆਉਣ ਵਾਲਾ ਹੈ, ਪਰ ਇੱਕ ਅੱਜ ਹੈ ਇਸੇ ਵਕਤ ਹੁਣ। ਇਹ ਤਿੰਨ ਸਮੇਂ ਨੇ, ਇਹਨਾਂ ਨੂੰ ਕਹਿੰਦੇ ਭੂਤ ਭਵਿੱਖ, ਇਹ ਦੋ ਸ਼ਬਦ ਨੇ। ਭੂਤਕਾਲ ਲੰਘਿਆ ਹੋਇਆ, ਭਵਿੱਖ ਆਉਣ ਵਾਲਾ, ਤੇ ਵਰਤਮਾਨ, ਵਰਤਮਾਨ ਦਾ ਜਿਹੜਾ ਮਤਲਬ ਹੁਣ ਵਰਤ ਰਿਹਾ ਹੈ ਇਸੇ ਸਮੇਂ, ਤਿੰਨ ਸਮੇਂ ਨੇ। ਤਾਂ ਧਾਰਮਿਕ ਜਗਤ ਦਾ ਜਿਹੜਾ ਬਹੁਤਾ ਹਿੱਸਾ ਹੈ ਉਹ ਭੂਤਕਾਲ ਵਿੱਚ ਰਹਿੰਦਾ ਹੈ, ਬੀਤੇ ਹੋਏ ਕਾਲ ਦੇ ਵਿੱਚ, ਜਿਹੜਾ ਲੰਘ ਚੁੱਕਾ ਹੈ, ਇੰਨੇ ਸੰਨ ਵਿੱਚ ਇਹ ਹੋਇਆ ਸੀ, ਤਵਾਰੀਖ ਨਾਲ ਜੁੜਿਆ ਰਹਿੰਦਾ ਉਹ ਸਦਾ। ਇਹ ਸੱਚਾਈ ਹੈ। ਤੁਸੀਂ ਕਹੋਗੇ ਨਾ, ਇਹ ਇੱਕ ਤਜਰਬਾ ਹੈ ਕਿ ਹਜ਼ਾਰਾਂ ਦੇ ਇਕੱਠ ਦੇ ਵਿੱਚ ਜਿੱਥੇ ਸਾਨੂੰ ਬੋਲਣਾ ਪੈਂਦਾ, ਉੱਥੇ ਜੇ ਭੂਤਕਾਲ ਤੇ ਬੋਲੋ, ਭੂਤਕਾਲ ਯਾਨੀ ਕਿ ਲੰਘਿਆ ਹੋਇਆ ਸਮਾਂ, ਉਹਦੇ ਤੇ ਬੋਲੋ ਤੇ ਲੋਕ ਬੜੇ ਸੁੰਨ ਹੋ ਕੇ ਸੁਣਦੇ ਨੇ। 200 ਸਾਲ ਪਹਿਲਾਂ ਇਹ ਚੀਜ਼ ਵਾਪਰੀ ਸੀ, ਪਹਿਲੀ ਗੱਲ ਨੂੰ ਬਹੁਤ ਸੁਣਾਂਗੇ ਅਸੀਂ। ਉਹਦਾ ਕਾਰਨ ਅਸੀਂ ਰਹਿੰਦੇ ਹੀ ਭੂਤਕਾਲ ਵਿੱਚ ਆ, ਪਿੱਛੇ ਰਹਿੰਦੇ ਹਾਂ, ਵਰਤਮਾਨ ਵਿੱਚ ਸਾਡਾ ਧਿਆਨ ਕਦੀ ਆਇਆ ਹੀ ਨਹੀਂ। ਇਸ ਲਈ ਤੁਸੀਂ ਕੋਈ ਕਹਾਣੀ ਸੁਣਾਓ ਇਤਿਹਾਸ ਦੀ, ਕੋਈ ਸਾਖੀ ਸੁਣਾਓ, ਕੋਈ ਮਸਾਲਾ ਲਾਓ ਤੇ ਜਕਾਰੇ ਛੁੱਟ ਜਾਣਗੇ, ਲੋਕ ਬੜੇ ਖੁਸ਼ ਹੋਣਗੇ ਬਈ ਵਾਹ 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 ਕਰਾ ਦਿੱਤੀ। ਬੜੇ ਇਸ ਤਰ੍ਹਾਂ ਦੇ ਅਸੀਂ ਲੋਕ ਚੁੱਕੇ ਨੇ ਉੱਪਰ ਜਿਨ੍ਹਾਂ ਨੇ ਵਾਹ 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 ਕਰਾ ਦਿੱਤੀ ਹੈ, ਪਰ ਉਹ ਕਿਉਂ ਸਾਡੀ ਖੁਰਾਕ ਜਿਹੜਾ ਲੰਘਿਆ ਸਮਾਂ ਪਿੱਛੇ ਨਾ, ਉਹਦੇ ਉੱਤੋਂ ਬੰਦਾ ਬੜਾ ਪ੍ਰਭਾਵਿਤ ਹੁੰਦਾ ਹੈ। ਤੁਸੀਂ ਕਿਸੇ ਬਖਸ਼ੇ ਹੋਏ ਗੁਰਸਿੱਖ ਦੀ, ਗੁਰਮੁਖ ਦੀ, ਸੰਤ ਕਹਿ ਲਓ, ਤੁਸੀਂ ਪੁਰਾਣੇ ਦੀ ਗੱਲ ਸੁਣਾਓ, ਬੰਦਾ ਧਿਆਨ ਨਾ ਸੁਣੇਗਾ। ਪਰ ਜੇ ਕਿਤੇ ਅੱਜ ਹੈ ਕੋਈ ਇਸ ਵਕਤ, ਉਹਦੀ ਗੱਲ ਕਰੋਗੇ, ਕਹਿਣ ਲੱਗਾ ਹੈ ਤੇ ਖੁਸ਼ਾਮਦ ਕਰ ਰਿਹਾ ਹੈ, ਬੰਦਾ ਅੱਜ ਵਿੱਚ ਜਿਉਂਦਾ ਹੀ ਨਹੀਂ। ਔਰ ਇਹ ਇੱਕ ਸੱਚਾਈ ਹੈ, ਜਿੰਨਾ ਚਿਰ ਬੰਦਾ ਵਰਤਮਾਨ ਦੀ ਸੂਈ ਦੇ ਉੱਤੇ ਨਹੀਂ ਆਉਂਦਾ, ਇਸ ਵਕਤ ਜਿੱਥੇ ਜੋ ਕੁਝ ਹੈ ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ, ਕੋਈ ਸੰਭਵ ਨਹੀਂ ਹੈ ਕਿ ਸਾਨੂੰ ਸਮਝ ਆ ਜਾਏਗੀ। ਅਸੀਂ ਜਿਉਂਦੇ ਹੀ ਤਵਾਰੀਖ ਵਿੱਚ ਹਾਂ, ਪਿੱਛੇ ਲੰਘ ਚੁੱਕਾ ਹੈ ਜੀ, ਇੰਨੇ ਸਾਲਾਂ ਨੂੰ ਇਹ ਹੋਇਆ ਸੀ, ਇੰਨੇ ਸਾਲ ਪਿੱਛੇ ਇਹ ਹੋਇਆ ਸੀ, ਇੰਨੇ ਸਾਲ ਇਹ ਹੋਇਆ ਸੀ। ਔਰ ਉਹ ਸਾਨੂੰ ਤਾਂ ਚੀਜ਼ਾਂ ਖਿੱਚ ਪਾਉਂਦੀਆਂ ਨੇ, ਤਾਂ ਪ੍ਰਭਾਵਿਤ ਕਰਦੀਆਂ ਨੇ, ਕਿਉਂਕਿ ਬੰਦਾ ਜ਼ਿਆਦਾਤਰ ਪਿੱਛੇ ਜਿਉਂਦਾ ਹੈ ਲੰਘੇ ਹੋਏ ਸਮੇਂ ਵਿੱਚ। ਇੱਕ ਦੂਸਰਾ ਤਬਕਾ ਧਾਰਮਿਕ ਦੁਨੀਆਂ ਦਾ ਔਰ ਸੰਸਾਰੀ ਮਨ ਦਾ, ਜਿਹੜਾ ਭਵਿੱਖ ਵਿੱਚ ਜਿਉਂਦਾ ਵੀ ਆਉਣ ਵਾਲੇ ਸਾਲ ਕੀ ਹੋਵੇਗਾ, ਆਉਣ ਵਾਲੇ ਵਕਤ, ਇਸੇ ਦੋ ਚੀਜ਼ਾਂ ਵਿੱਚ ਬੰਦਾ ਆਪਣੀ ਜ਼ਿੰਦਗੀ ਗਵਾਈ ਜਾ ਰਿਹਾ ਹੈ। ਅਗਲੇ ਸਾਲ ਕੀ ਹੋਵੇਗਾ, 5 ਸਾਲਾਂ ਨੂੰ ਇਸ ਤਰ੍ਹਾਂ ਹੋ ਜਾਏਗਾ, 10 ਨੂੰ ਇਸ ਤਰ੍ਹਾਂ ਹੋਵੇਗਾ, ਧਿਆਨ ਬਹੁਤ ਅੱਗੇ ਚਲਾ ਗਿਆ। ਤਾਂ ਹੀ ਧਾਰਮਿਕ ਜਗਤ ਦੇ ਜਿਹੜੇ ਬਹੁਤੇ ਲੋਕ ਸਨ, ਉਹਨਾਂ ਨੇ ਬੰਦੇ ਦੀ ਇਸ ਗੱਲ ਦੀ ਨੂੰ ਪੜਿਆ, ਮਨ ਨੂੰ, ਉਹਦੇ ਵਿੱਚ ਜੋਤਿਸ਼ ਪੈਦਾ ਹੋਈ। ਜੋਤਿਸ਼ ਦਾ ਮਤਲਬ ਸੀ ਆਉਣ ਵਾਲੇ ਸਮੇਂ ਬਾਰੇ ਦੱਸਣਾ, ਰੇਖਾਵਾਂ ਪੜਨੀਆਂ, ਦੱਸਣਾ ਵੀ ਕੀ ਹੋਵੇਗਾ, ਤੇ ਬੜਾ ਪ੍ਰਭਾਵਿਤ ਹੈ। ਇਹ ਇੱਕ ਸੱਚ ਹੈ, ਕਿਸੇ ਵਿਰਲੇ ਤੇ ਕਿਰਪਾ ਹੋਵੇ ਰੁਕ ਜਾਏ। ਇੱਥੋਂ ਬੰਦਾ ਸੁਖਮਣੀ ਸਾਹਿਬ ਪੜ੍ਹ ਕੇ ਜਾਏ ਤੇ ਰਾਹ ਵਿੱਚ ਮੋੜ ਤੇ ਬੰਦਾ ਨੰਗੇ ਪੈਰੀ, ਸਰੀਰ ਵੀ ਨੰਗਾ ਹੋਵੇ, ਵੀ ਭੁੱਖਾ ਰੋਟੀ ਨਾ ਮਿਲੇ, ਉਹ ਕਹੇ ਜੀ ਤੁਹਾਡੇ ਤੇ ਭਾਰ ਬਹੁਤ, ਥੋੜਾ ਜਿਹਾ ਹੱਥ ਵਿਖਾ ਲਓ, ਬੰਦਾ ਉਸੇ ਵੇਲੇ ਉਹਦੇ ਸਾਹਮਣੇ ਸੜਕ ਤੇ ਬਹਿ ਜਾਏਗਾ, ਉਹਨੂੰ ਨਾ ਸਮਾਜ ਦੀ ਪਰਵਾਹ ਹੈ, ਨਾ ਗੁਰਦੁਆਰੇ ਦੀ ਪਰਵਾਹ ਹੈ, ਵਿਖਾਏਗਾ ਹੱਥ ਉੱਥੇ। ਕਿਉਂ, ਉਹਦਾ ਕਾਰਨ ਕੀ ਹੈ? ਕਿਉਂਕਿ ਭਵਿੱਖ ਨਾਲ ਬੰਦਾ ਜੁੜਿਆ ਹੀ ਬੜਾ ਹੋਇਆ, ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ। ਪਰ ਭਾਈ ਸਾਹਿਬ, ਭਾਈ ਵੀਰ ਸਿੰਘ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਕਿ ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ, ਉਹਨੂੰ ਛੱਡ ਦੇ, ਹੁਣ ਜਿਹੜੀ ਲੰਘ ਗਈ ਹੈ ਉਹ ਤਾਂ ਹੋ ਗਿਆ, ਜੋ ਕੁਝ ਹੋਣਾ ਸੀ ਉਹਨੂੰ ਤੂੰ ਸਵਾਰ ਨਹੀਂ ਸਕਦਾ, ਜੋ ਗਲਤ ਕੀਤਾ ਉਹਨੂੰ ਅੱਜ ਨਹੀਂ ਤੂੰ ਠੀਕ ਕਰ ਸਕਦਾ, ਉਹ ਲੰਘ ਗਿਆ ਹੈ, ਉੱਥੇ ਨਾ ਜਾ ਤੂੰ। ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ, ਨਹੀਂ ਵਿੱਚ ਹੱਥਾਂ ਆਈ, ਕੱਲ ਅਜੇ ਆਪਣੇ ਕੋਲ ਆਇਆ ਨਹੀਂ। ਇਹਨਾਂ ਦੋਵਾਂ ਨੂੰ ਛੱਡ ਦੇ ਤੇ ਅੱਜ ਬਾਰੇ ਸੋਚ, ਹੁਣ ਕੀ ਕਰਨਾ ਤੂੰ। ਇਸ ਲਈ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ, ਬਾਬਾ ਫਰੀਦ ਜੀ ਨੇ ਕਿਹਾ ਕਿ ਆਜ ਮਿਲਾਵਾ ਸ਼ੇਖ ਫਰੀਦ, ਜਿਨ੍ਹਾਂ ਨੂੰ ਮਿਲਿਆ ਅੱਜ ਹੀ ਮਿਲਿਆ, ਨਾ ਪਿੱਛੇ ਕਦੀ ਮਿਲਿਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਮਿਲੇਗਾ। ਜਿਹੜੇ ਅੱਜ ਵਿੱਚ ਰੁਕ ਗਏ, ਵਰਤਮਾਨ ਵਿੱਚ ਆ ਗਏ, ਉੱਥੇ ਹੀ ਟਿਕ ਗਏ ਜਿੱਥੇ ਅੱਜ ਹੈ, ਤਾਂ ਮਨ ਟਿਕਣਾ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਜਿਹੜੀ, ਜਦੋਂ ਕਿਸੇ ਦਾ ਧਿਆਨ ਨਾਮ ਵਿੱਚ ਜੁੜਦਾ ਤੇ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰਦੀ ਵਰਤਮਾਨ ਵਿੱਚ ਆਉਂਦਾ, ਸੁੱਖ ਆਉਂਦਾ ਹੀ ਉਦੋਂ ਹੈ। ਔਰ ਇਹਦਾ ਤਜਰਬਾ ਤੁਸੀਂ ਨਾਮ ਤੋਂ ਬਿਨਾਂ ਵੀ ਕਰ ਸਕਦੇ ਹੋ ਸੰਸਾਰ ਵਿੱਚ। ਜਿਹੜੀਆਂ ਜਿਹੜੀਆਂ ਚੀਜ਼ਾਂ ਵਿੱਚੋਂ ਥੋੜਾ ਜਿਹਾ ਸੁੱਖ ਆਉਂਦਾ ਹੈ ਨਾ, ਉਦੋਂ ਕੀ ਹੁੰਦਾ, ਵਾਪਰਦਾ ਕੀ ਹੈ? ਮੰਨ ਲਓ ਬੰਦੇ ਨੇ ਬੜਾ ਸਵਾਦ ਭੋਜਨ ਖਾਧਾ, ਤਾਂ ਉਦੋਂ ਜਿਹੜਾ ਸਵਾਦ ਆਉਂਦਾ ਉਹਦੇ ਵਿੱਚ ਕੀ ਵਾਪਰਦਾ? ਅੰਦਰ ਬੰਦਾ ਵਰਤਮਾਨ ਵਿੱਚ ਆ ਜਾਂਦਾ, ਨਾ ਧਿਆਨ ਪਿੱਛੇ ਰਹਿੰਦਾ ਨਾ ਅੱਗੇ, ਉੱਥੇ ਸੁੱਖ ਮਹਿਸੂਸ ਹੁੰਦਾ ਹੈ। ਆਦਮੀ ਕੋਈ ਸੀਰੀਅਲ ਵੇਖਦਾ ਉੱਥੇ ਕਿਉਂ ਆਨੰਦ ਪ੍ਰਤੀਤ ਹੁੰਦਾ ਉਹਨੂੰ? ਕਿਉਂਕਿ ਵਰਤਮਾਨ ਵਿੱਚ ਉੱਥੇ ਰੁਕ ਜਾਂਦਾ, ਵਕਤ ਵਿੱਚ ਆ ਜਾਂਦਾ ਹੈ। ਜਿਹੜੇ ਸੰਸਾਰ ਦੇ ਵਿੱਚ ਬਹੁਤੇ ਗਹਿਰੇ ਰਸ ਨੇ ਸਰੀਰ ਦੇ, ਜਿਨ੍ਹਾਂ ਦੀ ਇੱਥੇ ਬਹੁਤੀ ਵਿਆਖਿਆ ਖੁੱਲ੍ਹੇਆਮ ਮੁਮਕਿਨ ਨਹੀਂ, ਸਰੀਰ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ, ਉਹ ਵਾਸ਼ਨਾਵਾਂ ਬੰਦੇ ਨੂੰ ਸੁਖੀ ਪ੍ਰਤੀਤ ਕਰਦੀਆਂ ਕਿਉਂ ਹੁੰਦੀਆਂ ਨੇ? ਕਿਉਂਕਿ ਉਸ ਸਮੇਂ ਦੇ ਅੰਦਰ ਬੰਦਾ ਵਰਤਮਾਨ ਵਿੱਚ ਆਉਂਦਾ, ਉਸੇ ਸਮੇਂ ਵਿੱਚ ਰੁਕ ਜਾਂਦਾ, ਇਸ ਕਰਕੇ ਉਹਨੂੰ ਇਹ ਸੁੱਖ ਲੱਗਦਾ ਹੈ। ਉਹ ਜਦੋਂ ਛੁੱਟਦਾ ਸੁੱਖ ਜਿਹੜਾ ਖਾਣਾ ਪੀਣਾ ਰਸ ਮੁੱਕਦਾ ਉਸੇ ਵੇਲੇ ਫਿਰ ਅੱਗੇ ਪਿੱਛੇ ਖਿਲਰ ਜਾਂਦਾ। ਤਾਂ ਜਿਹੜਾ ਨਾਮ ਹੈ ਨਾ ਅਕਾਲ ਪੁਰਖ ਵਾਹਿਗੁਰੂ ਦਾ, ਉਹ ਕੀ ਕਰਦਾ ਹੈ, ਸਭ ਤੋਂ ਪਹਿਲਾਂ ਉਹਨੂੰ ਦੋਵਾਂ ਸਮਿਆਂ ਵਿੱਚੋਂ ਕੱਢ ਕੇ ਅੱਗੇ ਆਉਣ ਵਾਲੇ ਤੇ ਪਿਛਲੇ ਗੁਜਰੇ ਦੇ ਵਿੱਚੋਂ ਵਰਤਮਾਨ ਵਿੱਚ ਇਕੱਠਾ ਕਰ ਦਿੰਦਾ ਹੈ। ਤੇ ਉਸ ਵਰਤਮਾਨ ਦੇ ਵਿੱਚ ਜਦੋਂ ਆਦਮੀ ਬਹੁਤਾ ਲੰਮਾ ਸਮਾਂ ਰਹਿਣ ਦੀ ਜਾਚ ਸਿੱਖ ਲਵੇ, ਉੱਥੇ ਫਿਰ ਕਾਲ ਦੀ ਸਮਾਪਤੀ ਹੋ ਜਾਂਦੀ ਹੈ, ਉਹ ਸਮੇਂ ਤੋਂ ਅੱਗੇ ਨਿਕਲ ਜਾਂਦਾ ਹੈ, ਫਿਰ ਸਮਾਂ ਉਹਦੇ 'ਤੇ ਅਸਰ ਨਹੀਂ ਕਰਦਾ, ਵਕਤ ਉਹਨੂੰ ਸਤਾਉਂਦਾ ਨਹੀਂ। ਤੁਸੀਂ ਵੇਖਿਆ ਹੋਵੇਗਾ ਕਈ ਕਈ ਇਸ ਤਰ੍ਹਾਂ ਦੇ ਬਖਸ਼ੇ ਹੋਏ ਜਿਹੜੇ ਬੈਠੇ ਸਵੇਰੇ ਅਤੇ ਸ਼ਾਮ ਨੂੰ ਉੱਠੇ ਇੱਕਦਮ ਹੈਰਾਨ ਹੋ ਕੇ ਵੀ ਸ਼ਾਮ ਪੈ ਗਈ, 12 ਘੰਟੇ ਪਤਾ ਨਹੀਂ ਲੱਗਾ ਕਿਵੇਂ ਲੰਘ ਗਏ, ਪਰ ਕੀ ਉਹ ਸਾਡੇ ਵਾਂਗੂ ਬੈਠੇ ਰਹੇ ਘੜੀ ਵੱਲ ਦੇਖਦੇ ਦੇਖਦੇ? ਸਾਡੇ ਤੋਂ ਤੇ ਆਹ 1 ਘੰਟਾ ਲੰਘਾਉਣਾ ਮੁਸ਼ਕਲ ਹੋ ਜਾਂਦਾ, ਤੁਸੀਂ ਦੇਖਦੇ ਹੋ ਨਾ, 1 ਘੰਟੇ ਵਿੱਚ ਬੰਦਾ 40 ਵਾਰੀ, 60 ਮਿੰਟਾਂ ਵਿੱਚ 40 ਵਾਰੀ ਸਮੇਂ ਬਾਰੇ ਸੋਚਦਾ ਹੈ, ਕਿਉਂਕਿ ਵਰਤਮਾਨ ਵਿੱਚ ਧਿਆਨ ਹੈ ਨਹੀਂ। ਤਾਂ ਜਿਹੜੇ ਬੰਦੇ 12 ਘੰਟੇ ਉਹ ਘੜੀ ਵੱਲ ਨਹੀਂ ਵੇਖਦੇ ਰਹੇ, ਇਸ ਤਰ੍ਹਾਂ ਨਹੀਂ ਗੁਜ਼ਰੇ ਕਿ 12 ਘੰਟੇ ਘੜੀ ਨੂੰ ਵੇਖਦੇ ਰਹੇ ਵੀ ਹੁਣ ਇੱਧਰ ਲੱਤ ਬਦਲ ਲਈ, ਇੱਧਰ ਸਰੀਰ ਕਰ ਲਿਆ, ਥੱਕ ਗਏ, ਨਹੀਂ, ਕੁਝ ਵੀ ਨਹੀਂ। ਬਸ ਵਰਤਮਾਨ ਵਿੱਚ ਜਦੋਂ ਜ਼ਿਆਦਾ ਆਏ ਤੇ ਸਮਾਂ ਗਵਾਚ ਗਿਆ, ਅਕਾਲ ਪੁਰਖ ਨਾਲ ਜੁੜ ਗਏ। ਅਕਾਲ ਦਾ ਮਤਲਬ ਜਿਹੜਾ ਕਾਲ ਤੋਂ ਰਹਿਤ, ਸਮੇਂ ਤੋਂ ਅੱਗੇ ਹੈ। ਤਾਂ ਐਸੇ ਐਸੇ ਵੀ ਸਿੱਖੀ ਦੇ ਵਿੱਚ ਬਖਸ਼ੇ ਹੋਏ ਹੋਏ ਨੇ ਜਿਨ੍ਹਾਂ ਦਾ ਇਹ ਤਜਰਬਾ, ਉਹ ਕਹਿੰਦੇ ਜਦੋਂ ਆਦਮੀ ਵਰਤਮਾਨ ਵਿੱਚ ਆ ਕੇ ਸ਼ਬਦ ਨਾਲ ਜੁੜ ਜਾਂਦਾ ਹੈ, ਹੋ ਸਕਦਾ ਉੱਥੇ 1000 ਸਾਲ 1 ਦਿਨ ਵਾਂਗ ਨਿਕਲ ਜਾਏ, ਉੱਥੇ 1000 ਸਾਲ ਦੀ ਖਬਰ ਵੀ ਨਾ ਹੋਵੇ। ਅਤੇ ਇਹ ਤਾਂ ਸੁੱਖ ਹੈ ਜਿੱਥੇ ਸਮੇਂ ਦੀ ਅਹਿਸਾਸ ਖਤਮ ਹੋ ਜਾਏ, ਸਮੇਂ ਤਾਂ ਲੰਘਦਾ ਨਹੀਂ ਪਿਆ ਸਾਡੇ ਤੋਂ। ਅੱਜ ਦਾ 50% ਮਨੁੱਖ, ਉਹਨੂੰ ਅੰਦਰੋਂ ਚੈੱਕ ਕੀਤਾ ਜਾਏ ਤਾਂ ਜ਼ਿੰਦਗੀ ਨੂੰ ਸਿਰੇ ਲਾ ਲਿਆ ਕਿਸੇ ਤਰ੍ਹਾਂ, ਵੀ ਲੱਗ ਜਾਏ, ਖਤਮ ਹੋ ਜਾਏ ਕਿਸੇ ਤਰ੍ਹਾਂ। ਉਹ ਸੋਚਦਾ ਵੀ ਚਲੋ ਹੋਰ 10-20 ਸਾਲ ਜਿਉਣਾ, ਕੋਈ ਗੱਲ ਨਹੀਂ, ਸਮਾਪਤੀ ਦੇ ਨੇੜੇ ਆ ਹੀ ਗਏ। ਤਾਂ ਸਮਾਂ ਇਸ ਤਰ੍ਹਾਂ ਨਹੀਂ ਨਿਕਲਦਾ। ਇਸ ਲਈ ਗੁਰੂ ਸਾਹਿਬ ਨੇ ਜਿਹੜਾ ਮੂਲ ਮੰਤਰ ਵਿੱਚ ਲਫ਼ਜ਼ ਦਿੱਤਾ ਅਕਾਲ ਮੂਰਤ, ਉਹਦਾ ਮਤਲਬ ਸੀ ਉਹ ਅਵਸਥਾ, ਅਕਾਲ ਮੂਰਤ ਦਾ ਭਾਵ ਸੀ ਵਰਤਮਾਨ ਵਿੱਚ ਆਉਣਾ ਅਤੇ ਉੱਥੋਂ ਫਿਰ ਸਮੇਂ ਤੋਂ ਅੱਗੇ ਨਿਕਲ ਜਾਣਾ ਅਤੇ ਉਸ ਦੁਨੀਆ ਦੇ ਵਿੱਚ ਪ੍ਰਵੇਸ਼ ਕਰਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਹੈ ਪੀ। ਹੈ ਪੀ ਦਾ ਅਰਥ ਹੈ ਹੁਣ ਹੈ, ਇਹਨੂੰ ਮਹਿਸੂਸ ਕਰ, ਹੁਣੇ ਹੈ, ਪਿਛਲਾ ਵੀ ਭੁਲਾ ਦੇ, ਆਉਣ ਵਾਲੇ ਬਾਰੇ ਸੋਚਣਾ ਛੱਡ ਦੇ। ਇਸ ਵਕਤ ਦੇ ਵਿੱਚ ਆ, ਜੇ ਤੂੰ ਕੁਝ ਪਾਉਣਾ ਹੈ ਉਹ ਹੁਣ ਹੈ, ਇਸ ਵਕਤ ਹੈ ਪੀ ਹੋਸੀ। ਜੇ ਤੂੰ ਹੁਣ ਨਹੀਂ ਟਿਕ ਸਕਦਾ ਤੇ ਹੋਸੀ, ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਹੀ ਰਹਿਣਾ ਜਿਹੜਾ ਅੱਜ ਹੈ, ਇਸੇ ਨੇ ਫਿਰ ਆਉਣਾ ਹੈ, ਹੋਵੇਗਾ ਵੀ ਜਾਏ। ਜਾਏ ਦਾ ਮਤਲਬ ਕਈ ਇਹਦੇ ਅਰਥ ਬਣਦੇ ਨੇ, ਜਾਏ ਦਾ ਮਤਲਬ ਜਨਮ ਲੈਣਾ ਵੀ ਹੈ, ਜਾਏ ਦਾ ਮਤਲਬ ਨਾਸ਼ ਹੋਣਾ ਵੀ ਹੈ। ਇੱਥੇ ਜਾਏ ਦੇ ਅਰਥ ਨੇ ਨਾਸ਼ ਹੋਣਾ। ਅਕਾਲ ਪੁਰਖ ਆਪ ਹੈ ਵੀ, ਹੁਣ ਵੀ ਹੈ, ਹੋਸ਼ੀ ਹੋਏਗਾ ਵੀ, ਪਰ ਜਿਹੜੀ ਉਹਦੀ ਬਣਾਈ ਹੋਈ ਰਚਨਾ ਹੈ ਉਹ ਜਾਏ, ਜਾਏ ਦਾ ਮਤਲਬ ਨਾਸ਼ ਹੋ ਜਾਏਗੀ, ਚਲੀ ਜਾਏਗੀ, ਖਤਮ ਹੋ ਜਾਏਗੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਘਟ ਰਿਹਾ ਹੈ, ਹਰ ਇੱਕ ਚੀਜ਼ ਦੀ ਉਮਰ ਹੈ, ਧਰਤੀ ਦੀ ਆਪਣੀ ਉਮਰ ਹੈ, ਸੂਰਜ ਦੀ ਵੀ ਹੈ, ਸਾਰੀਆਂ ਚੀਜ਼ਾਂ ਦੀ ਉਮਰ ਹੈ, ਸਾਰੀਆਂ ਚੀਜ਼ਾਂ ਘਟ ਰਹੀਆਂ ਨੇ, ਇੱਕ ਦਿਨ ਇਹਨਾਂ ਨੇ ਖਤਮ ਜ਼ਰੂਰ ਹੋਣਾ ਹੈ, ਇਹ ਵੱਖਰੀ ਗੱਲ, ਲੰਮਾ ਸਮਾਂ ਬਹੁਤ ਹੈ। ਜਾਏ ਦਾ ਮਤਲਬ ਨਾਸ਼ ਹੋ ਜਾਣਗੀਆਂ, ਨਾ ਜਾਸੀ, ਪਰ ਬਣਾਉਣ ਵਾਲਾ ਨਹੀਂ ਜਾਏਗਾ, ਉਹ ਫਿਰ ਰਹਿ ਜਾਏਗਾ। ਰਚਨਾ ਜਿਨ ਰਚਾਈ, ਜਿਸ ਨੇ ਇਹ ਰਚਨਾ ਬਣਾਈ ਹੈ, ਜਿਹਨੇ ਇਹ ਸੰਸਾਰ ਬਣਾਇਆ ਹੈ, ਅੱਗੇ ਸਤਿਗੁਰੂ ਇਸ ਸੰਸਾਰ ਦਾ ਨਕਸ਼ਾ ਕਹਿੰਦੇ ਕਹਿੰਦੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਈ ਰੰਗਾਂ ਦੇ ਉਹਨੇ ਵੱਖਰੇ ਵੱਖਰੇ ਇੱਥੇ ਜੀਵ ਪੈਦਾ ਕਰ ਦਿੱਤੇ ਨੇ, ਬੇਅੰਤਤਾ ਬਣਾਈ ਹੈ। ਭਾਂਤੀ ਦਾ ਮਤਲਬ ਕਈ ਤਰ੍ਹਾਂ ਦੀ ਦੁਨੀਆ ਬਣਾਈ ਹੈ, ਕਈ ਤਰ੍ਹਾਂ ਦੇ ਸਰੀਰ ਘੜੇ ਨੇ, ਜਿਨਸੀ ਦਾ ਕਈ ਜਿਨਸਾਂ ਦੀ ਹੈ, ਜਿਹਨੇ ਇੰਨੀ ਤਰ੍ਹਾਂ ਦੀ ਮਾਇਆ ਬਣਾਈ ਹੈ। जिनसी माया जिन उपाई उपाई पैदा कीती। फिर इनू पैदा करके बड़े प्यार नाल वेखदा है, जिनू बनाउंदा है ना, छड़दा नहीं। सानू उन्हें बनाया है, असी नहीं उन्हू वेखदे, पर वो सानू हर समय वेख रहा है। एक ये भी अभ्यास है। गुरु साहब ने ता बचन कहा कि एक ये अभ्यास है, कर कर वेख है कीता अपना, तेनू उन्हें बनाया है, बैठ जा, महसूस कर मैनू वेख रहा है, खुफिया कैमरे वांग। वो नहीं दिसदा जिहड़ा तेनू वेख रहा है, पर तेरा गुरु कह रहा भी तेनू इसे वक्त वेख रहा है। बड़ा वड्डा अभ्यास है। नाम दे अर्थ कल्ले जपना ना करना, जपना तो एक हिस्सा है नाम दा, नाल नाल गुरु साहब ने उदे होर अंग दसे ने नाम दे, भी नाम अभ्यास दे ए अंग भी ने कि जदों तू जपना है उदों महसूस कर जो कुछ तू बोल रहा वो तेरी गल सुन रहा है, और दूजा ये महसूस कर भी वह तेनू वेख रहा किसी अणदिस की अख दे नाल, चौवां पास तेनू वेखी जा रहा, संभाल कर रहा तेरी। तो यह अभ्यास बड़ा औखा है कि यह महसूस करना रब मैनू वेख रहा। कई ने किया इस करता लिया शुरू, वाड़ा पै गया जिंदगी विच, क्योंकि जदों वेख रहा है तो फिर इत्थे भी वेख रहा है, फिर बाहर भी वेख रहा है, फिर जिथे बंदा झूठ बोलता उथे भी वेख रहा है, जिथे किसी की जेब कटदा उथे भी वेख रहा है। तो वह बैडरूम विच घर विच रोटी खाण लग्या, बाथरूम विच, सब थां ते नाल ही हो गया ना। तो बहुत औखा है इस अभ्यास नूं करना, इस करके लोग इनू नाल रखते नहीं, कल्ले ही जपते ने बस। वो तो गुरुद्वारे वास्ते रखिया सिर्फ। ता कर कर वेख है कीता अपना, वेख रहा है दिन रात। इस अभ्यास नूं एक महीना करके वेख लेना, पता लगेगा नाम की हुंदा है, फिर गल शुरू होवेगी। अजे तो जपी भी जा रहे हैं, करी भी जा रहे हैं, सब कुछ पढ़िया भी सब कुछ जा रहा है, बंदा अपनी जिंदगी नूं बदल भी नहीं रहा। क्यों? नाम जपना सिर्फ आरंभता है धर्म दी। नाम दे बहुते सारे अंग ने होर जेड़े नाल रखने पैणगे तां नाम पूरा होवेगा। तां उहदा एक अंग है कि ये महसूस करना, एक घंटा रोज बैठ के, पहला एक घंटा अपने कमरे विच बैठ के चौंकड़ा ला के ये महसूस करी जाना कि मैनू वह बाहरों वेख रहा, अंदर जाण दी अजे लोड़ नहीं, मैनू वेख रहा, मेरे नाल दे मंजे ते बैठा होया, मेरे सराहणे है। तां इस मेरी सामने सोफे ते बैठा होया मैनू देख रहा, तां एक हवा बदलन लग पवेगी जिंदगी दी। आदमी एक नहीं रहेगा, गुर मेरे संग सदा है नाले वाली प्रक्रिया शुरू होएगी। पहला पहला औखी लगेगी बहुत ज्यादा, क्योंकि जिंदगी सारी बदलनी पै जाएगी, सारी जिंदगी चेंज करनी पैगी एकदम जदों नाल रहेगा। तां इस तरह वह वेख रहा, कर कर वेख है जिन्हू बनाउंदा है उन्हू वेख भी रहा है नालों नाल। कीता अपना जो कुछ उन्हें कीता है बनाया है, जिब तिस दी वड्याई, ए उहदी वड्याई है कि वह वेखदा भी है, पर जदों कोई बंदा पाप करदा है तो उहदी बांह नहीं फड़दा, उन्हें स्वतंत्रता दिती हुई है, आजादी दिती आदमी नूं। इको एक जून है धरती दी जिन्हों कर्म करन वास्ते स्वतंत्रता है, वह कर सकता है, पर जदों उहदा फल भुगना है उदों उहदे परतंत्र उहदे अधीन है, उहदा हिसाब देना पएगा। आ दूजियां जिन्नियां जूनां ने, पशु पंछी जो भी, ये सारे जिहड़े ने इन्हां नूं स्वतंत्रता नहीं कर्म करन विच, इन्हां दे कर्म निश्चित कर दिते गए कि तुसीं इन्ना खाणा है, इन्ना सौणा है, इन्ना भुगना है, यह कम करना है। उहनां विच जाति नहीं है, वह हद विच जिउंदे ने, इस करके उहनां नूं किसी धर्म की लोड़ नहीं पैंदी, किसी सिक्ख्या की लोड़ नहीं, वह आप ही धार्मिक ने। ਤਾਂ ਸਿਰਫ ਬੰਦੇ ਵਾਸਤੇ ਧਰਮ ਬਣਾਇਆ ਗਿਆ, ਕਿਉਂਕਿ ਇਹ ਅੱਗੇ ਚਲਾ ਜਾਂਦਾ, ਤੋੜ ਦਿੰਦਾ ਹੱਦਾਂ ਨੂੰ। ਤਾਂ ਇਹ ਉਹਦੀ ਬੜੀ ਵੱਡੀ ਵਡਿਆਈ ਹੈ। ਪਰ ਜਦੋਂ ਕੋਈ ਆਦਮੀ ਹੱਦਾਂ ਨੂੰ ਬਹੁਤਾ ਤੋੜ ਕੇ ਅੱਗੇ ਚਲਾ ਜਾਏ ਤੇ ਫਿਰ ਸਾਹਿਬ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸਭ ਕੁਝ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ, जो कुछ चाहुंदा है। सो पातशाहो साहा पात साहिब नानक रहण रजाई। भावें कोई बंदा किन्ना ताकतवर हो जाए, किन्ना पाप कर लवे, रब उन्हूं अखीरले वक्त तक उड़ीकदा है। जे कोई नहीं मुड़दा तो अखीरले थां ते उहदे हथ खड़े ने, वह फिर उन्हूं किसे ना किसे तरीके नाल मोड़दा है, भावें दुख देवे भावें कोई होर चक्कर विच पाए। बंदा जिहड़ा पाप करदा ना, असीं कहिंदे आ डाढे बंदे तो रब भी डरदा, कोई सच्चाई नहीं जे ਉਹ ਨਹੀਂ ਡਰਦਾ ਕਿਸੇ ਤੋਂ, ਵੱਡੇ ਵੱਡੇ ਮਲ ਕੇ ਇੱਕ ਪਲ ਵਿੱਚ ਪਾਸੇ ਕਰਦਾ ਹੈਗਾ, ਉਹ ਡਰਦਾ ਨਹੀਂ। ਉਹਨੇ ਖੁੱਲ ਦਿੱਤੀ ਹੈ ਤੇ ਸਮਾਂ ਦਿੱਤਾ ਹੈ ਵੀ ਇੰਨੇ ਸਮੇਂ ਵਿੱਚ ਵਾਪਸ ਆ ਜਾ, ਨਹੀਂ ਤੇ ਵੇਖ ਫਿਰ ਕੀ ਬਣਦਾ ਹੈ। ਕੌਣ ਛੱਡਿਆ ਉਸਨੇ ਇੱਥੇ? ਬੜੇ ਬੜੇ ਕਹਿੰਦੇ ਸੀ ਨਾ, ਰਾਵਣ ਵਰਗੇ ਕਹਿੰਦੇ ਸੀ ਸੂਰਜ ਨਹੀਂ ਚੜ੍ਹਨ ਦੇਣਾ, ਆਹ ਨਹੀਂ ਕਰਨ ਦੇਣਾ, ਸਭ ਕੁਝ ਕਰ ਦਿੱਤਾ ਨਾ ਇਕੱਠਾ ਫੜ ਕੇ ਉਸਨੇ। ਤਾਂ ਬੰਦਾ ਮਜਬੂਰ ਹੈ ਰੱਬ ਦਾ, ਮਰਜ਼ੀ ਨਹੀਂ ਕਰ ਸਕਦਾ। ਜੇ ਮਰਜ਼ੀ ਅਸੀਂ ਕਰ ਵੀ ਰਹੇ ਹਾਂ ਨਾ, ਅਸੀਂ ਕਹਿੰਦੇ ਹਾਂ ਮਨ ਮਰਜ਼ੀ, ਇਹਦੀ ਇੱਕ ਹੱਦ ਹੈ, ਉਹ ਵੇਖ ਰਿਹਾ ਹੈ ਵੀ ਤੈਨੂੰ ਇੱਥੋਂ ਤੱਕ ਛੱਡਿਆ, ਤੇਰੀ ਇਹ ਪ੍ਰਾਲਬਦ ਹੈ, ਕਰ ਲੈ ਮਿੱਤਰਾ, ਜਿੱਦਣ ਤੇਰੇ ਦਾਣੇ ਚੁਗੇਗਾ ਫਿਰ ਹਿਸਾਬ ਮੇਰੇ ਕੋਲ ਆਉਣਾ ਹੈ। ਅਖੀਰ ਨੂੰ ਆਦਮੀ ਉਹਦੇ ਹੱਥਾਂ ਵਿੱਚ, ਸਾਰੇ ਵੱਡੇ ਵੱਡੇ ਲੋਕ ਉਹਦੀ ਰਜਾ ਭਾਵ, ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਂ ਕੋ ਕੀਜੈ, ਸਦ ਨਮਸਕਾਰ ਉਹ ਬੜਾ ਮਹਾਨ ਹੈ ਇਹ ਵਡਿਆਈ ਗੁਰੂ ਸਾਹਿਬ ਨੇ ਕੀਤੀ। ਆਓ ਇੱਕ ਬਾਣੀ ਦੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ, ਸਾਰਿਆਂ ਨੇ ਕਿਰਪਾ ਕਰਨੀ। ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ